ਕਹਿੰਦੇ ਭਾਈ ਅੱਖਾਂ ਮੀਚ ਤੋਂ ਤੁਹਾਨੂੰ ਦਿਖਾਈਏ ਫੌਜਾਂ, ਕਿੰਨੀਆਂ ਫੌਜਾਂ ਆਈਆਂ ਨੇ, ਜਿਹੜੀਆਂ ਗੁਪਤੀ ਫੌਜਾਂ ਨੇ, ਅਗੰਮੀ ਫੌਜਾਂ, ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਵਿਖਾਈਆਂ, ਉਹ ਪ੍ਰਸੰਗ ਹੈ, ਉਹ ਪ੍ਰੇਮ ਦੇ ਨਾਲ ਸੁਣੋ।
ਸਤਨਾਮ ਸ੍ਰੀ ਵਾਹਿਗੁਰੂ ਜੀ, ਲੱਖ ਹੋਈ ਦਲ ਚੜੇ ਨਿਹਾਰੇ।
ਜਦੋਂ ਸਿੱਖਾਂ ਨੇ ਆਪਣੇ ਨੇਤਰ ਬੰਦ ਕੀਤੇ ਤਾਂ ਫਿਰ ਲੱਖਾਂ ਹੀ ਦਲ, ਲੱਖਾਂ ਦੇ ਦਲਾਂ ਦੇ ਦਲ ਖੜੇ ਨਿਹਾਰੇ ਦੇਖਣਾ ਕੀਤੇ ਹਨ।
ਅੰਤ ਰੀਤ ਕੇ ਆ ਜੁਦ ਤਾਰੇ,
ਅਨਕਰੀਤ ਕੇ ਬਹੁਤ ਸਾਰੇ ਤਰ੍ਹਾਂ ਦੇ, ਬਹੁਤ ਪ੍ਰਕਾਰ ਦੇ ਆਜੁਦ ਸ਼ਸਤਰ ਨੇ ਕੋਲੇ, ਤਰ੍ਹਾਂ ਤਰ੍ਹਾਂ ਦੇ ਸ਼ਸਤਰ ਨੇ, ਬੜੀਆਂ ਫੌਜਾਂ ਨੇ, ਬੜੇ ਪ੍ਰਕਾਰ ਦੇ ਸ਼ਸਤਰ ਕੋਲ ਹਨ।
ਕਿਤਕੋ ਤਰੰਗਨ ਪਰ ਚੜ ਰਹੇ,
ਕੁਝ ਕਿਤੇ ਕਹਿੰਦੇ ਫੌਜਾਂ ਦੇ ਵਿੱਚੋਂ ਘੋੜਿਆਂ ਤੇ ਚੜੀਆਂ ਹੋਈਆਂ ਫੌਜਾਂ ਨੇ ਵੀ ਗੁਪਤੀ ਫੌਜਾਂ ਹਨ, ਜਿਹੜੀਆਂ ਗੁਰੂ ਮਹਾਰਾਜ ਨੇ ਦਿਖਾਈਆਂ ਫੌਜਾਂ, ਕੁਝ ਕਿਤਾ ਘੋੜਿਆਂ ਤੇ ਚੜੇ ਹੋਏ ਹਨ।
ਤਨਖ ਤੁਪਕ ਅਸ ਢਾਲਣ ਗਏ,
ਉਹਨਾਂ ਦੇ ਕੋਲੇ ਬਹੁਤ ਸਾਰੀਆਂ ਬੰਦੂਕਾਂ ਵੀ ਨੇ, ਧਨੁਸ਼ ਵੀ ਨੇ ਅਤੇ ਢਾਲਾਂ ਵੀ ਹਨ ਹੱਥਾਂ ਦੇ ਵਿੱਚ।
ਪੈਦਲ ਕੀਤ ਕਹਿ ਸਬਦ ਹਨ ਨੇ,
ਬਹੁਤ ਸਾਰੇ ਪੈਦਲ ਨੇ, ਬਹੁਤ ਸਾਰੀਆਂ ਫੌਜਾਂ ਪੈਦਲ ਨੇ, ਇਹ ਸਾਰੀਆਂ ਗੁਪਤੀ ਫੌਜਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਿਖਾਉਣਾ ਕੀਤੀਆਂ।
ਏਤ ਜੰਗ ਕੇ ਰਸ ਔਰ ਠਾਨੇ,
ਸਾਰੇ ਜੰਗ ਕਰਨ ਵਾਸਤੇ ਸਾਰੀ ਦੀਆਂ ਸਾਰੀਆਂ ਫੌਜਾਂ ਜੋ ਵਿਖਾਈਆਂ ਗੁਪਤੀ ਫੌਜਾਂ, ਉਹ ਸਾਰੀਆਂ ਜੰਗ ਕਰਨ ਵਾਸਤੇ ਤਿਆਰ ਬਰ ਤਿਆਰ ਹਨ।
ਧੂਲ ਰੇਤ ਬਾਰੂਦ ਦਿਖਾਏ,
ਜਿੰਨੇ ਧੂੜ ਦੇ ਕਿਣਕੇ ਸੀ, ਰੇਤ ਸੀ ਨਾ ਸਾਰੇ ਦਾ ਸਾਰਾ, ਔਰ ਜਦੋਂ ਸਿੱਖਾਂ ਨੇ ਅੱਖਾਂ ਮੀਚ ਕੇ ਖਾਲਸੇ ਨੇ ਵੇਖਿਆ, ਸਾਰੇ ਦਾ ਸਾਰਾ ਬਰੂਦ ਦਿਸ ਰਿਹਾ ਹੈ।
ਗੋਲਕਾਂ ਜੇ ਪੱਥਰ ਸਮਦਾਏ,
ਔਰ ਜਿਹੜੀਆਂ ਗੋਲਕਾਂ ਗੋਲੀਆਂ ਨੇ ਜਿਵੇਂ ਪੱਥਰ ਪੈ ਰਹੇ ਨੇ ਜ਼ਮੀਨ ਦੇ ਉੱਤੇ ਖਿੰਡੇ, ਇਸ ਤਰ੍ਹਾਂ ਦਿੱਤੀਆਂ ਕਿ ਬੇਅੰਤ ਤੇਰ ਲੱਗੇ ਪਏ ਨੇ ਗੋਲੀਆਂ ਦੇ, ਬੰਦੂਕਾਂ ਚ ਪਾਉਣ ਵਾਲੀਆਂ ਗੋਲੀਆਂ, ਬਰੂਦ ਰੇਤੇ ਦੀ ਤਰ੍ਹਾਂ ਪਿਆ ਹੈ, ਬਹੁਤ ਸਾਰਾ ਦੇਖਿਆ।
ਤਰਕਸ਼ ਤੀਰ ਪਰੀ ਦਿਸ ਆਵੇ,
ਬਹੁਤ ਸਾਰੇ ਤਰਕਸ਼ ਜਿਨ੍ਹਾਂ ਵਿਚ ਪੱਥੇ, ਜਿਨ੍ਹਾਂ ਵਿਚ ਤੀਰ ਪਾਉਂਦੇ ਨੇ, ਅਤੇ ਬਹੁਤ ਸਾਰੇ ਤੀਰ, ਇਹ ਧਨੁਸ਼ ਬਹੁਤ ਸਾਰੇ ਪਏ ਦਿਸ ਰਹੇ ਹਨ।
ਚਾਹਤ ਹੈ ਅਬ ਜੰਗ ਮਚਾਵੇ,
ਉਹ ਜਿਹੜੇ ਫਿਰ ਸਾਰੀਆਂ ਫੌਜਾਂ ਗੁਪਤੀ ਫੌਜਾਂ ਨੇ, ਸਾਰੀਆਂ ਚਾਹੁੰਦੀਆਂ ਨੇ ਕਿ ਜੰਗ ਹੋਵੇ, ਜੰਗ ਕਰੀਏ।
ਦੇਖ ਦੇਖ ਸਭ ਸਿੰਘ ਆਨੰਦੇ,
ਦੇਖ ਦੇਖ ਕੇ ਸਾਰੇ ਸਿੰਘ ਬੜੇ ਖੁਸ਼ ਹੋਏ, ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਤੇਰੀ ਲੀਲਾ ਤੇਰੇ ਚੋਜਾਂ ਨੂੰ ਤੂੰ ਹੀ ਜਾਣੇ।
ਚਹਿਤ ਜੰਗ ਦੋਨੋ ਕਾਰ ਬੰਦੇ,
ਹੁਣ ਜੰਗ ਕਰਨਾ ਚਾਹੁੰਦੇ ਨੇ ਦੋਵੇਂ ਹੱਥ ਜੋੜ ਕੇ, ਸਿੰਘ ਬੇਨਤੀ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡਾ ਚੋਜ ਵੇਖ ਲਿਆ, ਕੌਤ ਵੇਖ ਲਿਆ, ਸਾਡਾ ਤਾਂ ਬਹਾਨਾ ਹੀ ਹੈ, ਹੁਣ ਸਾਨੂੰ ਜੰਗ ਦੀ ਆਗਿਆ ਦਿਓ।
ਮਸਤਕ ਟੇਕ ਚਮਕ ਕਰ ਪੜੇ,
ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਕੇ ਚਮਕ ਪਰ ਪਰੇ ਭਾਵ ਰੋਹਬ ਚਾ ਕੇ ਘੋੜਿਆਂ ਤੇ ਚੜ ਗਏ ਹਨ।
ਸਤਰਨ ਸਾਥ ਸਮੁਖ ਹੋਏ ਲੜੇ,
ਦੁਸ਼ਮਣਾਂ ਦੇ ਨਾਲ ਜਾ ਕਰਕੇ ਸਾਹਮਣੇ ਹੋ ਕੇ ਲੜਦੇ ਹਨ, ਬੜੀ ਤੇਜ਼ੀ ਦੇ ਨਾਲ ਤੇ ਰੋਹਬ ਦੇ ਨਾਲ ਲੜਦੇ ਹਨ।
ਖੁਸ਼ੀ ਹੋਏ ਕਰ ਸ਼ਸਤਰ ਚਲਾਏ,
ਬੜੀ ਖੁਸ਼ੀ ਧਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਮੱਥਾ ਟੇਕ ਕੇ ਸਾਰੇ ਸਿੱਖਾਂ ਨੇ ਬਹੁਤ ਬਹੁਤ ਖੁਸ਼ੀ ਦੇ ਨਾਲ ਸ਼ਸਤਰ ਚਲਾ ਰਹੇ ਹਨ। ਇਉਂ ਨਹੀਂ ਕਿ ਬੱਧੇ ਉੱਤੇ ਲੜਾਈ ਕਰਦੇ ਨੇ, ਸੋ ਗੁਰੂ ਦਾ ਹੁਕਮ ਮੰਨ ਕੇ, ਸੱਚੇ ਪਾਤਸ਼ਾਹ ਦਾ ਹੁਕਮ ਮੰਨ ਕੇ ਆਪਣੀ ਭਗਤੀ ਜਾਣਦੇ ਨੇ ਵੀ ਗੁਰੂ ਕਾ ਹੁਕਮ। ਸਿੱਖਾਂ ਦੀ ਜੰਗ, ਸਿੱਖਾਂ ਦੀ ਲੜਾਈ ਦੁਨੀਆਂ ਤੋਂ ਵੱਖਰੀ ਸੀ ਗੁਰਮੁਖ ਪਿਆਰਿਓ। ਜਦੋਂ ਸਿੱਖ ਜੰਗੇ ਮੈਦਾਨ ਵਿਚ ਲੜਦੇ ਸਨ, ਜਿਵੇਂ ਜੋਗੀ ਸਮਾਧੀ ਲੀਨ ਹੋਇਆ ਕਰਦਾ, ਸਮਾਧੀ ਚ ਹੁੰਦੇ, ਆਨੰਦ ਚ ਰਹਿ ਕੇ ਲੜਦੇ ਸੀ, ਨਾ ਕੋਈ ਉਹਨਾਂ ਨੂੰ ਮਾਰਨ ਦੀ ਸੋਚ ਸੀ, ਨਾ ਮਰਨ ਦੀ ਸੋਚ ਸੀ, ਬਸ ਇੱਕੋ ਹੀ ਕੰਮ ਸੀ ਕਿ ਅਸੀਂ ਗੁਰੂ ਦਾ ਹੁਕਮ ਬਜਾਉਣਾ, ਅਸੀਂ ਗੁਰੂ ਦੇ ਕੰਮ ਆ ਜਾਈਏ, ਇਹ ਮਨ ਵਿਚ ਇੱਛਾ ਹੋਇਆ ਕਰਦੀ। ਆਨੰਦ ਵਿਚ ਲੈ ਕੇ ਲੜਦੀ ਸੀ, ਕੋਈ ਕਾਹਲ ਨਹੀਂ, ਕੋਈ ਘਬਰਾਹਟ ਨਹੀਂ, ਬੜੇ ਆਨੰਦ ਵਿਚ ਲੜਦੇ ਹਨ, ਖੁਸ਼ੀ ਨਾਲ ਡਰਨ ਵਾਸਤੇ ਗਏ ਹਨ।
ਕੰਨ ਬਣ ਕੇ ਗੋਲਕਾਂ ਵਰਖਾਏ,
ਇਹ ਕਹਿੰਦੇ ਫਿਰ ਗੋਲੀਆਂ ਬੰਦੂਕਾਂ ਦੇ ਵਿਚੋਂ ਬੱਦਲ ਦੀ ਤਰ੍ਹਾਂ ਗੋਲੀਆਂ ਦੀ ਵਰਖਾ ਕਰਦੇ ਹਨ।
ਇੱਕ ਰੋੜੀ ਪਰ ਸਤਗੁਰ ਬੈਸੇ,
ਟਿੱਲਾ ਸੀ ਉੱਚਾ ਜਿਹਾ ਟਿੱਬਾ ਸੀ, ਪਹਾੜੀ ਜੀ ਛੋਟੀ ਜੀ, ਉਹਦੇ ਉੱਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜਾ ਬੈਠੇ ਹਨ।
ਦੇਖੇ ਜੰਗ ਪਰਿਉ ਬਾੜ ਜੈਸੇ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਜੰਗ ਸਿੱਖ ਕਰਦੇ ਨੇ, ਆਪ ਉੱਚੇ ਥਾਂ ਤੇ ਬਹਿ ਕੇ, ਟਿੱਲੇ ਤੇ ਬਹਿ ਕੇ, ਮਹਾਰਾਜ ਸੱਚੇ ਪਾਤਸ਼ਾਹ ਜੰਗ ਵੇਖਦੇ ਹਨ।
ਏਕ ਏਕ ਸਿੱਖ ਪਰ ਪਿਖ ਧਾਏ,
ਦੇਖੇ ਗੁਰੂ ਸਾਹਿਬ ਜੀ ਦੇਖ ਰਹੇ ਨੇ ਇੱਕ ਇੱਕ ਸਿੱਖ ਤੇ ਸੈਂਕੜੇ ਸੈਂਕੜੇ ਇਕੱਠੇ ਹੋ ਕੇ ਪੈਂਦੇ ਨੇ, ਕਿਉਂਕਿ ਉਹ ਬਹੁਤੇ ਨੇ ਸਿੱਖ ਥੋੜੇ ਨੇ। ਇੱਕ ਇੱਕ ਸਿੱਖ ਨੂੰ ਸੌ ਸੌ ਇਕੱਠਾ ਹੋ ਕੇ ਪੈ ਜਾਂਦਾ ਹੈ। ਤੁਰਕਾਨੀ ਦਾ ਜਿਹੜੇ ਫੌਜ ਆਈ ਹੈ,
ਸੌ ਸੌ ਤੁਰਕ ਹੰਕਾਰ ਤੇ ਆਏ,
ਸੌ ਸੌ ਇਕੱਠੇ ਹੋ ਕੇ ਹੰਕਾਰ ਕੇ ਜਕਾਰੇ ਛੱਡ ਕੇ ਰੌਲਾ ਪਾਉਂਦੇ, ਉਹਨਾਂ ਨੇ ਪਕੜ ਲਓ ਮਾਰ ਲਓ ਅਲੀ ਅਲੀ ਕਰਦੇ, ਸੌ ਸੌ ਇੱਕ ਇੱਕ ਸਿੱਖ ਤੇ ਪੈਂਦਾ ਹੈ ਆ ਕੇ,
ਤੁਪਕ ਤੀਰ ਤਲਵਾਰ ਕਟਾਰੇ।
ਫਿਰ ਉੱਥੇ ਆ ਕਰਕੇ ਉਹਨਾਂ ਸਿੱਖਾਂ ਤੇ ਤੁਪਕ ਬੰਦੂਕਾਂ ਚਲਾਉਂਦੇ ਨੇ, ਤੀਰ ਚਲਾਉਂਦੇ ਨੇ, ਤਲਵਾਰਾਂ ਚਲਾਉਂਦੇ ਹਨ।
ਮੱਛੀ ਮਾਰ ਭੀਮਾ ਇੱਕ ਸਾਰੇ,
ਇਹ ਕਹਿੰਦੇ ਮੱਛੀ ਮਾਰ ਭੀਮਾ ਇੱਕ ਸਾਰ, ਬੜਾ ਭਿਆਨਕ ਯੁੱਧ ਇੱਕ ਰਸ ਹੋ ਰਿਹਾ ਹੈ, ਬੜਾ ਭਿਆਨਕ ਯੁੱਧ ਹੋਇਆ ਹੈ, ਮਾਰੀ ਲੋਹੇ ਤੇ ਲੋਹਾ ਬਚ ਰਿਹਾ ਹੈ।
ਗਿਰ ਗਿਰ ਪਰੇ ਕਾਏ ਕੋ ਖੈ ਕੈ,
ਕਹਿੰਦੇ ਡਿੱਗਦੇ ਕਹਿੰਦੇ ਪਰੇ ਕਾਏ ਕੋ ਖੈ ਕੈ, ਜ਼ਖਮੀ ਹੋ ਹੋ ਕੇ ਡਿੱਗ ਡਿੱਗ ਕੇ ਪੈਂਦੇ ਹਨ, ਡਿੱਗ ਡਿੱਗ ਕੇ ਜੰਗੀ ਮੈਦਾਨ ਦੇ ਵਿਚ।
ਸ੍ਰੋਣਤ ਸੰਗ ਲਿਪਤ ਤਨ ਹੋਵੇ ਕੈ,
ਖੂਨ ਦੇ ਨਾਲ ਲੱਥ ਪੱਥ ਹੋ ਗਏ ਇਹਨਾਂ ਦੇ ਸਰੀਰ, ਲੱਥ ਪੱਥ ਹੋ ਕੇ ਜ਼ਖਮੀ ਹੋ ਕੇ ਕੁਝ ਮਰ ਕੇ ਜੰਗੇ ਮੈਦਾਨ ਚ ਡਿੱਗੇ ਪਏ ਹਨ।
ਕਵਿਤ ਰਣ ਸਿੰਘ ਸਿਆਮ ਸਿੰਘ ਵੀਰ ਸਿੰਘ ਦਇਆ ਸਿੰਘ,
ਇਹ ਜਿਹੜੇ ਸਿੰਘ ਸ਼ਹੀਦੀਆਂ ਪਾ ਗਏ ਉਹਨਾਂ ਦੇ ਨਾਮ ਨੇ ਰਣ ਸਿੰਘ ਸਿਆਮ ਸਿੰਘ ਵੀਰ ਸਿੰਘ ਆਦਿ ਕੇ ਸਿੰਘ ਹਨ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰਮੁਖ ਪਿਆਰੇ।
ਦਇਆ ਸਿੰਘ,
ਦਇਆ ਸਿੰਘ ਵੀ ਸਿੰਘ ਦਾ ਨਾਮ ਹੈ।
ਸੂਰਮਾ ਧਰਮ ਸਿੰਘ ਤਾਇਓ ਕਰ ਹੇਲ ਕੋ,
ਕਹੇ ਸੂਰਮਾ ਧਰਮ ਸਿੰਘ ਵੀ ਸੂਰਮਾ, ਔਰ ਇਸੇ ਤਰ੍ਹਾਂ ਹੀ ਤਾਇਓ ਕਰ ਹੇਲ ਕੋ ਹੱਲਾ ਕਰਕੇ ਪੈ ਗਿਆ ਹੈ।
ਸਾਹਿਬ ਸਿੰਘ ਦੇਵਾ ਸਿੰਘ,
ਸਾਹਿਬ ਸਿੰਘ ਤੇ ਦੇਵਾ ਸਿੰਘ ਸਿੰਘਾਂ ਦੇ ਨਾਮ ਨੇ।
ਔਰ ਭਾਈ ਟੇਕ ਸਿੰਘ,
ਅਤੇ ਹੋਰ ਦੂਜਾ ਹੈ ਭਾਈ ਚੇਤ ਸਿੰਘ,
ਭਾਈ ਟੇਕ ਸਿੰਘ,
ਭਾਈ ਟੇਕ ਸਿੰਘ ਤੇ ਰਾਮ ਸਿੰਘ ਇਹਨਾਂ ਦੇ ਨਾਮ ਹਨ।
ਹਰੀ ਸਿੰਘ ਬਾਜੀ ਦੀਨ ਪੇਲ ਕੋ,
ਹਰੀ ਸਿੰਘ ਬਾਜੀ ਕੀਨ ਪੇਲ ਕੋ, ਕਹਿੰਦੇ ਮੁਸਲ ਫੌਜਾਂ ਨਾਲ ਲੜਕੇ ਨਾ ਜਿਵੇਂ ਬੱਚੇ ਬਾਜੀ ਜਿੱਤ ਕੇ ਆਉਂਦੇ ਨੇ ਉਹਨਾਂ ਦੇ ਸਿਰ ਤੇ ਬਾਜੀ ਛੱਡ ਆਉਂਦੇ ਨੇ, ਇਸ ਤਰ੍ਹਾਂ ਲੜਕੇ ਬਾਜੀ ਛੱਡ ਕੇ ਉਹਨਾਂ ਦੇ ਉੱਤੇ ਆਪਣੇ ਦਾਅ ਚੜਾ ਕੇ ਆ ਗਏ ਹਨ।
ਮੋਹਕਮ ਸਿੰਘ ਧੰਨਾ ਸਿੰਘ,
ਮੋਹਕਮ ਸਿੰਘ ਹੈ ਇੱਕ ਸਿੱਖ ਦਾ ਨਾਮ, ਦੂਜੇ ਦੇ ਨਾਮ ਧੰਨਾ ਸਿੰਘ ਹੈ, ਸਿੱਖਾਂ ਦੇ ਨਾਮ ਹਨ।
ਅਰ ਹੈ ਧਿਆਨ ਸਿੰਘ,
ਔਰ ਅਰ ਹੈ ਜਹਾਨ ਸਿੰਘ, ਇਹ ਜਹਾਨ ਸਿੰਘ ਨਾਮ ਹੈ, ਸਿੰਘ ਦਾ ਰਿਹਾ ਫੌਜਾਂ ਦੇ ਮੂਹਰੇ।
ਧਿਆਨ ਸਿੰਘ ਗਿਆਨ ਸਿੰਘ,
ਧਿਆਨ ਸਿੰਘ ਤੇ ਗਿਆਨ ਸਿੰਘ ਇਹ ਸਾਰੇ ਸਿੱਖਾਂ ਦੇ ਨਾਮ, ਸਿੰਘਾਂ ਦੇ ਨਾਮ ਹਨ।
ਮਾਨ ਸਿੰਘ ਰੌਰ ਬੜ ਮੇਲ ਕੋ,
ਮਾਨ ਸਿੰਘ ਰੌਰ ਬੜ ਮੇਲ ਕੋ ਹੱਲਾ ਕਰਕੇ ਚਕਾਰੇ ਛੱਡ ਕੇ ਪਏ ਹਨ ਦਲਾਂ ਤੇ।
ਮਾਰ ਮਾਰ ਕਹੇ,
ਮਾਰੋ ਮਾਰ ਕਰਕੇ ਪੈਂਦੇ ਹਨ,
ਔਰ ਮਾਰ ਮਾਰ ਗੇਰਾ ਸਿੰਘ,
ਮਾਰ ਮਾਰ ਕੇ ਸੁੱਟ ਰਹੇ ਨੇ, ਵੱਧ ਵੱਧ ਕੇ ਸੁੱਟ ਰਹੇ ਨੇ ਦੁਸ਼ਮਣਾਂ ਨੂੰ।
ਬਦਤ ਅਗੇਰਾ,
ਬਦਤ ਅੱਗੇ ਵੱਧਦੇ ਜਾ ਰਹੇ ਹਨ।
ਪੈਪ ਸ਼ੇਰੇ ਜਿਮ ਖੇਲ ਕੋ,
ਇਸ ਤਰ੍ਹਾਂ ਦਾ ਖੇਡ ਮੱਚਿਆ ਹੈ, ਜੰਗ ਦੇਖ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ।
ਦੋਹਰਾ ਸੈਦ ਵੇਗ ਗਹਿ ਸ਼ਸਤਰ ਕੋ,
ਇਹ ਸੈਦ ਵੇਗ ਜਿਹੜਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੇ ਆਏ ਸੀ ਨਾ, ਕੱਲ ਦੀ ਕਥਾ ਸੁਣਿਆ ਸੀ, ਸੈਦ ਵੇਗ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਘਰ ਚ ਲੂਣ ਖਾਇਆ, ਹੁਣ ਮੈਨੂੰ ਕਿਰਪਾ ਕਰੋ, ਮੈਂ ਜੰਗ ਦੇ ਜੰਗੇ ਮੈਦਾਨ ਵਿਚ ਜਾਵਾਂ। ਉਹ ਫਿਰ ਆਇਆ ਹੁਣ ਤੜਕੇ,
ਵਧਿਓ ਅਗਰ ਰਣ ਮਾਹੇ,
ਇਹ ਅੱਗੇ ਜੰਗ ਵਿਚ ਵਧਿਆ ਸੈਦ ਵੇਗ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਹੈ ਸੈਦ ਵੇਗ, ਜੰਗ ਵਿਚ ਅੱਗੇ ਨੂੰ ਵਧਿਆ ਹੈ।
ਹਰੀ ਚੰਦ ਗਿਰਪਤੀ ਕੋ,
ਜਿਹੜਾ ਹਰੀ ਚੰਦ ਹੈ ਗਿਰਪਤੀ, ਪਹਾੜ ਦਾ ਰਾਜਾ ਪਹਾੜੀ ਆ ਜੋ ਹਰੀ ਚੰਦ ਹੈ,
ਮੀਆਂ ਸੰਗਿਆ ਜਾਏ,
ਇਹ ਆਪਣੇ ਆਪ ਨਾਲ ਮੀਆਂ ਕਹਾਉਂਦਾ ਸੀ, ਬੜਾ ਸੂਰਮਾ ਯੋਧਾ ਕਹਾਉਂਦਾ ਸੀ ਆਪਣੇ ਆਪ ਨੂੰ।
ਚੌਪਈ ਪਟੇ ਬਾਜ ਦੋਨੋ ਬੜ ਯੋਧੇ,
ਇਹ ਦੋਨੋ ਹੀ ਯੋਧੇ ਸੈਦ ਵੇਗ ਵੀ ਤੇ ਹਰੀ ਚੰਦ ਬੜੇ ਯੋਧੇ ਪਟੇ ਬਾਜ ਨੇ, ਪਾਪ ਪਲੱਥਾ ਖੇਡ ਕੇ ਪਟੇ ਬਾਜੀਆਂ ਬੜੇ ਦਾ ਪੇਸ਼ ਸਿੱਖੇ ਨੇ ਜੰਗ ਦੇ।
ਭਇਓ ਭੇੜ ਸਨਮੁਖ ਔਰ ਕ੍ਰੋਧੇ,
ਦੋਵਾਂ ਦਾ ਭੇੜ ਪੈ ਗਿਆ ਸਾਹਮਣੋ ਸਾਹਮਣੇ ਹੋ ਕਰਕੇ।
ਖੜਗ ਸਿਪਰ ਦੋਨੋ ਕਰ ਧਾਰੇ,
ਦੋਨਾਂ ਨੇ ਤਲਵਾਰਾਂ ਪਕੜੀਆਂ ਨੇ, ਦੋਨਾਂ ਨੇ ਢਾਲਾਂ ਪਕੜੀਆਂ ਹਨ।
ਭਾਂਤ ਅਨੇਕ ਘਾਤ ਵਿਸਤਾਰੇ,
ਕਈ ਭਾਂਤ ਭਾਂਤ ਦੇ ਕਈ ਪ੍ਰਕਾਰ ਦੇ ਇੱਕ ਦੂਜੇ ਦੇ ਉੱਤੇ ਦਾ ਲਾ ਕੇ ਵਾਰ ਕਰਦੇ ਹਨ।
ਬਾਮ ਦਾਣੇ ਪਾਛੇ ਅੱਗੇ,
ਕਦੇ ਕਦੇ ਖੱਬੇ ਕਦੇ ਸੱਜੇ ਕਦੇ ਅੱਗੇ ਕਦੇ ਪਿੱਛੇ, ਆਪੋ ਆਪਣੇ ਦਾਅ ਬਚਾ ਕੇ ਆਪਣਾ ਬਚਾਓ ਕਰਕੇ ਇੱਕ ਦੂਜੇ ਦੇ ਉੱਤੇ ਚੋਟ ਕਰਦੇ ਹਨ।
ਵਿਚਰਿਤ ਦਾਅ ਕਰਨ ਬਹੁ ਲਾਗੇ,
ਇਸ ਤਰ੍ਹਾਂ ਬੜੇ ਦਾਅ ਪੇਸ਼ ਜੰਗ ਦੇ ਜਿਹੜੇ ਕਰਦੇ ਹਨ।
ਸਤਿਗੁਰ ਆਦਿਕ ਭਿਖੇ ਤਮਾਸ਼ਾ,
ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਮਾਸ਼ਾ ਵਹਿ ਕੇ ਵੇਖ ਰਹੇ ਹਨ।
ਦੋਨੋ ਜੈ ਚਹ ਕਰਤ ਬਿਨਾਸ਼ਾ,
ਔਰ ਦੋਨੋ ਇੱਕ ਦੂਜੇ ਦਾ ਨਾਸ਼ ਕਰਨਾ ਚਾਹੁੰਦੇ ਨੇ, ਇੱਕ ਦੂਜੇ ਨੂੰ ਮਾਰਨਾ ਚਾਹੁੰਦੇ ਹਨ।
ਇੱਕ ਪ੍ਰਹਾਰ ਹੈ ਦੁਤੀ ਬਚਾਵ,
ਇੱਕ ਤਲਵਾਰ ਦਾ ਵਾਰ ਕਰਦਾ, ਦੂਜਾ ਮੂਹਰੇ ਬਚਾਉ ਕਰਦਾ ਹੈ ਆਪਣਾ।
ਆਡੇ ਸਿਪਰ ਕਿਰਪਾਨ ਚਲਾਵੇ,
ਆਡੇ ਮੂਹਰੇ ਢਾਲ ਕਰ ਲੈਂਦੇ ਨੇ ਉਹਦੇ ਵਾਰ ਨੂੰ ਰੋਕਣ ਵਾਸਤੇ, ਤੇ ਆਪਣੀ ਕਿਰਪਾਨ ਚਲਾਉਂਦਾ ਉਹਨੂੰ ਮਾਰਨ ਵਾਸਤੇ।
ਦਾਵ ਅਨਕ ਕਰ ਯੁੱਧ ਮਚਾਇਓ,
ਯੋ ਬਹੁਤ ਸਾਰੇ ਦਾਉ ਪੇਚ ਕਰਕੇ ਬੜਾ ਭਿਆਨਕ ਯੁੱਧ ਕੀਤਾ ਹੈ ਯੋਧਿਆਂ ਦੋਵਾਂ ਨੇ।
ਕਟੇ ਅੰਗ ਨੇ ਥਾਉ ਛੁਟਾਇਓ,
ਕਹਿੰਦੇ ਕਟੇ ਅੰਗ ਨੇ ਥਾਉ ਛੁਟਾਇਓ, ਬਾਪ ਆਪੋ ਆਪਣੇ ਅੰਗਾਂ ਨੂੰ ਬਚਾਉ ਕਰਦੇ ਨੇ ਔਰ ਇੱਕ ਦੂਜੇ ਦੇ ਵਾਰ ਨੂੰ ਰੋਕਦੇ ਹਨ।
ਸੈਦ ਵੇਗ ਤਬ ਖੜਗ ਪ੍ਰਹਾਰਾ,
ਸੈਦ ਵੇਗ ਨੇ ਕਹਿੰਦੇ ਜ਼ੋਰ ਦੇ ਨਾਲ ਜਦੋਂ ਤਲਵਾਰ ਮਾਰੀ,
ਹਰੀ ਚੰਦ ਕਹਿ ਸਿਪਰ ਸਹਾਰਾ,
ਇਹ ਹਰੀ ਚੰਦ ਨੇ ਸੈਦ ਵੇਗ ਦੀ ਜਿਹੜੀ ਚਲਾਈ ਹੋਈ ਤਲਵਾਰ ਸੀ ਆਪਣੀ ਢਾਲ ਤੇ ਰੋਕ ਲਈ ਹੈ।
ਬਚਾਏ ਸੋ ਆਪ ਚਲਾਇਓ,
ਆਪਣਾ ਦਾ ਬਚਾ ਕਰਕੇ ਉਹਦੇ ਸੱਸ ਨੂੰ ਰੋਕ ਕੇ ਹਰੀ ਚੰਦ ਨੇ ਫਿਰ ਸੈਦ ਵੇਗ ਦੀ ਆਪਣਾ ਵਾਰ ਚਲਾਇਆ ਹੈ।
ਸੈਦ ਵੇਗ ਨੇ ਅੰਗ ਬਚਾਇਓ,
ਔਰ ਸੈਦ ਵੇਗ ਦੀ ਫੁਰਤੀ ਨਾਲ ਆਪਣੀ ਢਾਲ ਮੂਹਰੇ ਕਰਕੇ ਆਪਣਾ ਸਰੀਰ ਬਚਾ ਲਿਆ ਹੈ।
ਹਰੀ ਚੰਦ ਕਹਿ ਹਨਿਉ ਕਿਰਪਾਨਾ,
ਇਹ ਬਚਾ ਕੇ ਨਾ ਹਰੀ ਚੰਦ ਦੇ ਵਾਰ ਨੂੰ ਰੋਕ ਕੇ ਸੈਦ ਵੇਗ ਨੇ ਟਕਾ ਕੇ ਜਦੋਂ ਉਲਝ ਗਿਆ ਉਸ ਪਾਸੇ ਨੂੰ, ਉਹ ਐਸੀ ਤਲਵਾਰ ਮਾਰੀ ਹੈ ਖਿੱਚ ਕੇ, ਫਿਰ
ਕੱਟਿਓ ਅੰਗ ਕਰ ਪ੍ਰਾਨ ਨਹਾਨਾ,
ਜਦੋਂ ਕਹਿੰਦੇ ਖਿੱਚ ਕੇ ਮਾਰੀ ਨਾ ਤਲਵਾਰ, ਅੰਗ ਸਿਰ ਕੱਟ ਕੇ ਉਹ ਗਿਆ ਇੱਡੀ ਦੂਰ ਤੇ ਡਿੱਗ ਪਿਆ ਜੰਗੇ ਮੈਦਾਨ ਦੇ ਵਿੱਚ।
ਦੇਖਿਓ ਲੜਾਈ ਮੈਂ ਜਬ ਮਾਰਿਓ,
ਜਦੋਂ ਦੇਖ ਲਿਆ ਕਿ ਲੜਾਈ ਵਿੱਚ ਮਾਰਿਆ ਗਿਆ ਹਰੀ ਚੰਦ,
ਦੀਨ ਬੇਗ ਤਬ ਆਨ ਬੰਗਾਰਿਓ,
ਕਹਿੰਦੇ ਦੀਨ ਬੇਗ ਤਬ ਆਨ ਹਕਾਰਿਓ, ਇਹ ਦੂਜੇ ਪਾਸੇ ਫੌਜਾਂ ਦੇ ਵਿੱਚ ਜਿਹੜਾ ਹੈ ਦੁਸ਼ਮਣ ਦੀ ਫੌਜ ਵਿੱਚ ਦੀਨ ਬੇਗ, ਇਹਦਾ ਨਾਮ ਹੈ ਅਦੀਨਾ ਬੇਗ, ਇਹ ਅਦੀਨਾ ਬੇਗ ਜਿਹੜਾ ਦੀਨ ਬੇਗ ਹੈ, ਜਦੋਂ ਉਹਨੇ ਦੇਖਿਆ ਕਿ ਹਰੀ ਚੰਦ ਮਾਰਤਾ ਫਿਰ ਉਹ ਭੱਜ ਕੇ ਆ ਕੇ ਪਿਆ ਸੈਦ ਬੇਗ ਦੇ ਉੱਤੇ।
ਦੀਨ ਬੇਗ ਤਬ ਆਨ ਬੰਗਾਰਿਓ,
ਦੀਨ ਬੇਗ ਨੇ ਆ ਕੇ ਬੰਗਾਰਿਆ ਭਾਵ ਸੈਦ ਬੇਗ ਨੂੰ,
ਤੀਰਥ ਸੈਫ ਆਨ ਕਰ ਭਿਰਿਓ,
ਫਿਰ ਸੈਫ ਜਿਹੜੀ ਤਲਵਾਰ ਸੈਫਾਬਾਦ ਦੀ ਬਣੀ ਹੋਈ ਬੜੀ ਸੁੰਦਰ ਤਲਵਾਰ ਮੰਨੀ ਪਰਮੰਨੀ ਉਹ ਹੱਥ ਵਿਚ ਲੈ ਕੇ ਆਇਆ ਹੈ।
ਸੈਦ ਬੇਗ ਸੋ ਸਨਮੁਖ ਆ ਰਿਹਾ,
ਉਹ ਸੈਦ ਬੇਗ ਦੇ ਉੱਤੇ ਆ ਕੇ ਟੁੱਟ ਕੇ ਪੈ ਗਿਆ ਹੈ ਦੀਨ ਬੇਗ।
ਦੋਏ ਘੱਟੀ ਲੱਗ ਕੀਨ ਸੰਗਰਾਮ,
ਫਿਰ ਪਹਿਲਾਂ ਹਰੀ ਚੰਦ ਨਾਲ ਲੜਿਆ ਸੈਦ ਬੇਗ, ਉਹਨੂੰ ਮਾਰ ਕੇ ਫਿਰ ਇਹ ਦੀਨ ਬੇਗ ਨਾਲ ਦੋ ਘੜੀਆਂ ਲੜਦਾ ਰਿਹਾ, ਭਾਵ ਦੋ ਘੜੀਆਂ ਪੌਣਾ ਘੰਟਾ 45-46 ਮਿੰਟ ਲੜੇ ਨੇ ਆਪਸ ਮੇ ਦੋਵੇਂ ਹੀ।
ਦੇਖ ਤਬਾਹ ਨਰ ਪਾਵ ਰਾਮਾ,
ਸਾਰਿਆਂ ਨੇ ਦੇਖ ਕੇ ਬੜਾ ਇਸ ਸੁੰਦਰ ਜੰਗ ਨੂੰ ਦੇਖ ਰਹੇ ਹਨ।
ਦੀਨ ਬੇਗ ਤਬ ਸੈਫ ਚਲਾਏ,
ਦੀਨ ਬੇਗ ਨੇ ਕਹਿੰਦੇ ਉਹਦੇ ਉੱਤੇ ਜਦੋਂ ਤਲਵਾਰ ਚਲਾਈ,
ਸੈਦ ਬੇਗ ਕੇ ਅੰਗ ਲਗਾਏ,
ਸੈਦ ਬੇਗ ਦੇ ਤਲਵਾਰ ਦਾ ਵਾਰ ਲੱਗ ਗਿਆ ਹੈ ਦੀਨ ਬੇਗ ਦੇ ਕੋਲੋਂ।
ਗੁਰੂ ਜੁਦ ਮੈਂ ਗੌਰ ਗੌਰ ਸਿਮਰਤ,
ਇਹ ਗੁਰੂ ਗੁਰੂ ਕਹਿੰਦਾ ਹੋਇਆ ਜਦੋਂ ਸਿਰ ਵਟਿਆ ਗਿਆ ਨਾ, ਗੁਰੂ ਗੁਰੂ ਕਰਦਾ ਹੋਇਆ ਜੰਗੇ ਮੈਦਾਨ ਚ ਡਿੱਗ ਪਿਆ ਹੈ ਸੈਦ ਬੇਗ।
ਸ੍ਰੀ ਪ੍ਰਭ ਖੁਸ਼ੀ ਕਰੀ ਹੈ ਚਿਤ ਹਰਖਤ,
ਮਹਾਰਾਜ ਸੱਚੇ ਪਾਤਸ਼ਾਹ ਗੁਰੂ ਸਾਹਿਬ ਨੇ ਖੁਸ਼ੀ ਕੀਤੀ ਉਹਦੇ ਉੱਤੇ ਕਿ ਜੰਗੇ ਮੈਦਾਨ ਯੋਧਾ ਤੜਕੇ ਸ਼ਹੀਦ ਹੋਇਆ ਹੈ, ਤੋ ਗੁਰੂ ਗੁਰੂ ਕਰਦਾ ਡਿੱਗ ਗਿਆ, ਗੁਰੂ ਸਾਹਿਬ ਨੇ ਉੱਥੇ ਉਹਨਾਂ ਨੂੰ ਖੁਸ਼ੀਆਂ ਬਖਸ਼ੀਆਂ ਹਨ।
ਮਹਾਂ ਕੰਤੂਹਲ ਸਭ ਨੇ ਹੀਰਾ,
ਮਹਾਂ ਕੰਤੂ ਵਾਲੇ ਮਹਾਂ ਤਮਾਸ਼ਾ ਯੁੱਧ ਜਿਹੜਾ ਸੀ ਸਾਰਿਆਂ ਨੇ ਵੇਖਿਆ ਹੈ।
ਸੁਰਪੁਰ ਮੈਂ ਤਿਨ ਕੀਨ ਬਸੇਰਾ,
ਸੈਦ ਬੇਗ ਨੂੰ ਸਵਰਗਾਂ ਨੂੰ ਭੇਜਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ,
ਕਿਰਪਾ ਕਰੀ ਕਲਗੀ ਧਰ ਜਾਵੇ,
ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਲਗੀ ਧਰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਇਹਦੇ ਉੱਤੇ ਕਿਰਪਾ ਕੀਤੀ,
ਆਪਣੇ ਲੋਕ ਵਾਸ ਦੀਏ ਤਵੇ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਰਗ ਕੀ ਹੈ ਯੋਧਿਆਂ ਵਾਸਤੇ, ਸ਼ਹੀਦਾਂ ਵਾਸਤੇ, ਆਪਣੇ ਗੁਰਲੋਕ ਚ ਲੈ ਗਿਆ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਗੁਰੂ ਨੇ ਉਹ ਗੁਰੂਆਂ ਵਾਲੇ ਲੋਕ ਦੇ ਵਿੱਚ ਲੈ ਗਿਆ ਹੈ।
ਅਪਰ ਸਿੰਘ ਬਹੁ ਲੜਤ ਜੁਝਾਰੇ,
ਹੋਰ ਬਹੁਤ ਸਾਰੇ ਸਿੰਘ ਫਿਰ ਲੜ ਰਹੇ ਨੇ, ਜੂਝ ਰਹੇ ਹਨ।
ਪਰੇ ਤੁਰਕ ਜਨ ਗਿਰੀ ਮੁਨਾਰੇ,
ਤੁਰਕ ਇਉਂ ਮਰੇ ਪਏ ਨੇ ਜਿਵੇਂ ਕਿਤੇ ਮੁਨਾਰੇ ਢਹਿ ਕੇ ਹੁਣ ਕਿਤੇ ਕਿਲੇ ਦੇ, ਵੱਡੇ ਵੱਡੇ ਸਿਰ ਨੇ, ਬੜੇ ਮੋਟੇ ਮੋਟੇ ਦੋ ਦੋ ਬੱਕਰੇ ਨੇ ਤਰੀਆਂ ਪੀ ਪੀ ਕੇ ਹੋਏ ਹੋਏ, ਮੁਨਾਰਿਆਂ ਦੀ ਤਰ੍ਹਾਂ ਉਲਟੇ ਪਏ ਹਨ।
ਅਤੇ ਸ਼ਹੀਦ ਵੀਰ ਰਸ ਮਾਤੇ,
ਔਰ ਸ਼ਹੀਦ ਸਿੰਘਾਂ ਦੀਆਂ ਫੌਜਾਂ ਵੀ ਵੀਰਤ ਵਿਚ ਆ ਕਰਕੇ ਬਹੁਤ ਸਾਰਿਆਂ ਨੂੰ ਮਾਰ ਰਹੀਆਂ ਹਨ।
ਦਰੋਣ ਚ ਗਿਰੇ ਪ੍ਰਿਥੀ ਰੰਗ ਰਾਤੇ,
ਜਦੋਂ ਖੂਨ ਡਿੱਗਦਾ ਨਾ ਲਾ ਕੇ ਜ਼ਮੀਨ ਦੇ ਉੱਤੇ, ਜ਼ਮੀਨ ਲਾਲ ਰੰਗ ਦੀ ਹੋ ਗਈ, ਰੱਤੀ ਲਾਲ ਰੰਗ ਹੋ ਗਿਆ ਜ਼ਮੀਨ ਦਾ।
ਇਸ ਪ੍ਰਕਾਰ ਮਾਚਿਓ ਕਮਸਾਨ,
ਕਮਸਾਨ ਦਾ ਯੁੱਧ ਮੱਚਿਆ ਹੈ, ਕਮਸਾਨ ਘਮਸਾਨ ਦਾ ਚੁੱਧ ਮੱਚ ਗਿਆ ਹੈ ਬਹੁਤ ਸਾਰਾ ਜ਼ੋਰ ਦਾ।
ਲੋਤ ਪੁੱਤ ਨਾ ਭਈ ਮਹਾਨ,
ਲੋਤ ਪੁੱਤ ਨਾ ਲੋਥਾਂ ਦੇ ਉੱਤੇ ਲੋਥਾਂ ਦੇ ਢੇਰ ਲੱਗੇ ਪਏ ਨੇ, ਪੋਥਾ ਪੰਡਾਂ ਦੀਆਂ ਪੰਡਾਂ ਬਹੁਤ ਸਾਰੀਆਂ ਇਕੱਠੀਆਂ ਲੋਥਾਂ ਤੇ ਲੋਥਾਂ ਚੜੀਆਂ ਪਈਆਂ ਹਨ।
ਬਾਇਸ ਜੰਪ ਕੋ ਕੰਕ ਕਰਾਲੇ,
ਹਾਂ ਇਹਨਾਂ ਨੂੰ ਖਾਣ ਦੀ ਮੌਤ ਹੋ ਗਈ। ਬਾਇਸ ਜੰਪਕ ਗਿੱਦੜ, ਹਾਂਜੀ
ਕੰਕ ਕਰਾਲੇ,
ਕੰਕ ਕਰਾਲੇ ਚਿੱਟੇ ਰੰਗ ਦੀਆਂ ਇੱਲਾਂ ਹੁੰਦੀਆਂ ਹਨ ਔਰ ਗਿੱਦੜਾਂ ਨੂੰ ਪੁੱਤਿਆਂ ਨੂੰ ਇਹਨਾਂ ਨੂੰ ਵਾਸ ਖਾਣ ਦੀ ਮੌਜ ਬਣ ਗਈ ਹੈ ਜੰਗੇ ਮੈਦਾਨ ਵਿੱਚ।
ਕੂਕ ਤੇ ਆਮਿਖ ਖਾਏ ਵਿਸਾਲੇ,
ਆਮਿਖ ਮਾਸ ਖਾ ਖਾ ਕੇ ਕੂਕਾਂ ਮਾਰਦੇ ਨੇ ਗਿੱਦੜ ਅਤੇ ਚੀਲਾਂ ਬੋਲਦੀਆਂ ਹਨ ਔਰ ਕਾਗ ਵੀ ਖਾ ਖਾ ਕੇ ਮਾਸ ਬੋਲਦੇ ਹਨ, ਬਹੁਤ ਸਾਰੇ ਜਾਨਵਰ ਬੋਲਦੇ ਹਨ।
ਛਾਤੀ ਮੂੰਡ ਫੁੱਟੇ ਲੱਗ ਗੋਰੀ,
ਗੋਲੀਆਂ ਦੇ ਨਾਲ ਕਿਸੇ ਦੀ ਛਾਤੀ ਫੁੱਟ ਜਾਂਦੀ ਹੈ, ਛਾਤੀ ਦੇ ਵਿੱਚ ਲੰਘ ਜਾਂਦੀਆਂ ਹਨ, ਕਿਸੇ ਦੇ ਸਿਰ ਨੂੰ ਭੰਨ ਕੇ ਲੰਘ ਜਾਂਦੀਆਂ ਹਨ।
ਪਰਿਓ ਜੋਰ ਪਾਰੀ ਜੋਗੋਰੀ,
ਦੋਰੇ ਦੋਵੇਂ ਪਾਸਿਆਂ ਤੋਂ ਬੜਾ ਬੜਾ ਘਮਸਾਨ ਦਾ ਯੁੱਧ ਹੋਇਆ, ਜੋਰ ਪੈ ਗਿਆ ਦੋਵੇ ਪਾਸਿਆਂ ਤੋਂ, ਦੋਵੇਂ ਪਾਸਿਆਂ ਦੀਆਂ ਪਾਲੇ ਬਣ ਕੇ ਖੜ ਕੇ ਪਿੱਛੇ ਨੂੰ ਕੋਈ ਹਟਦਾ ਹੈ।
ਹਲਾਹਲ ਵੱਢ ਪਏ ਕੁਲਾਹਲ,
ਬੜਾ ਕੁਲਾਹਲ ਪਿਆ, ਹੱਲਾ ਹੱਲਾ ਕਰਕੇ ਪੈ ਜੋ, ਹਲਾ ਹਲ ਬਹੁਤ ਰੌਲਾ ਪੈ ਰਿਹਾ, ਇੱਕ ਬਕਟ ਲਓ ਮਾਰ ਲਓ ਜਾਨ ਨਾ ਦਿਓ, ਇਹੋ ਰੌਲਾ ਪੈਂਦਾ ਹੈ ਬਹੁਤ ਸਾਰਾ।
ਲੜਤ ਵੀਰ ਰਣ ਰੰਗ ਚਲਾ ਚੱਲ,
ਕਹਿੰਦੇ ਸੂਰਮੇ ਲੜਦੇ ਹੋਏ ਜੰਗਲ ਵਿੱਚ ਅੱਗੇ ਨੂੰ ਚਲਾ ਚੱਲ, ਅੱਗੇ ਨੂੰ ਵੱਧਦੇ ਜਾਂਦੇ ਹਨ ਇੱਕ ਦੂਜੇ ਤੋਂ।
ਪਾਛੇ ਪਾਉ ਨਹੀਂ ਕਿਨਡਾਰੇ,
ਕਿਸੇ ਨੇ ਵੀ ਆਪਣਾ ਪੈਰ ਪਿੱਛੇ ਨਹੀਂ ਕਰਿਆ ਹੈ, ਸਾਰੇ ਐਨ ਪੈਰ ਜਮਾ ਕੇ ਲੜੇ ਹਨ।
ਲੜਤੇ ਆਪਸ ਵਿਖੇ ਪ੍ਰਚਾਰੇ,
ਇਹ ਆਪਸ ਮੇਂ ਲੜਦੇ ਹੋਏ ਪ੍ਰਚਾਰੇ ਇੱਕ ਦੂਜੇ ਨੂੰ ਹਲਾਸ਼ੇਰੀ ਦਿੰਦੇ ਹਨ।
ਕਹਾ ਸਿੰਘ ਦਲ ਪੰਚ ਸਹਿ ਹੋਵਾ,
ਕਹਿੰਦੇ ਆਪ ਹੀ ਅੰਦਾਜ਼ਾ ਲਾਓ ਭਾਈ ਸਾਹਿਬ, ਕਹਿੰਦੇ ਕਿਥੇ ਪੰਜ ਸੌ ਸਿੰਘਾਂ ਦਾ ਦਲ, ਦੂਜਾ ਪਾਸਾ ਸੁਣੋ
ਕਹਾਂ ਛਤਰ ਲੱਖੋਂ ਪਟ ਜੂਵਾ,
ਕਿੱਥੇ ਦੁਸ਼ਮਣਾਂ ਦਾ ਦਰ ਲੱਖਾਂ ਦਾ ਚੜ ਕੇ ਆਇਆ ਹੋਵੇ, ਕਿੱਥੇ ਪੰਜ ਸੌ ਸਿੰਘ ਕੋਈ ਮੁਕਾਬਲਾ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਸੁਣੋ ਕੋਈ ਮੁਕਾਬਲਾ, ਪਰ ਦੇਖੋ ਕਮਾਲ, ਪੰਜ ਸੌ ਸਿੰਘਾਂ ਨੇ ਲੱਖਾਂ ਦੇ ਦਲ ਦੀਆਂ ਸੁਰਤਾ ਭੁਲਾ ਰੱਖੀਆਂ ਹਨ, ਪੁਆਟੀਆਂ ਖਵਾ ਰੱਖੀਆਂ ਹਨ।
ਵਿਚਰੇ ਵੀਰ ਕਿਸਾਨ ਕੁਦਾਵੇ,
ਔਰ ਸੂਰਮੇ ਐਡੇ ਵੱਡੇ ਦਲਾਂ ਦੇ ਵਿੱਚ ਘੋੜਿਆਂ ਤੇ ਚੜ ਕੇ ਆਪਣੇ ਘੋੜਿਆਂ ਨੂੰ ਦਲਾਂ ਵਿਚ ਕਦਾਉਂਦੇ ਫਿਰਦੇ ਹਨ।
ਵਧੇ ਅਗਰ ਤੁਮਰ ਭਰਮਾਵੇ,
ਅੱਗੇ ਵੱਧ ਵੱਧ ਕੇ ਤੁਮਰ ਬਰਛੇ ਭਰਮਾਉਂਦੇ ਨੇ, ਜਦੋਂ ਨੇੜੇ ਜਾਂਦੇ ਨਾ ਤੀਰ ਕਮਾਨ ਨਹੀਂ ਚੱਲਦਾ, ਫਿਰ ਬਰਛਿਆਂ ਨਾਲ ਮਾਰਦੇ ਨੇ ਇੱਕ ਦੂਜੇ ਤੇ।
ਦਸਵੇਂ ਤੁਰਕ ਮਾਰ ਜਬ ਪਰੇ,
ਜਦੋਂ ਤੁਰਕਾਂ ਤੇ ਐਸੀ ਮਾਰ ਪਈ ਹੈਰਾਨ ਹੋ ਗਏ, ਕਹਿੰਦੇ ਫੌਜ ਥੋੜੀ ਦਿਸਦੀ, ਉਰੇ ਹੈ ਹੀ ਨੀ ਕੁਛ, ਤੇ ਮਾਰ ਇੰਨੀ ਪੈ ਰਹੀ ਹੈ, ਹੈਰਾਨ ਹੋ ਗਏ ਹਨ ਦੇਖ ਕੇ।
ਅੰਧ ਧੁੰਦ ਉੱਡ ਰਾਜ ਨਭ ਭਰੇ,
ਕਹਿੰਦੇ ਅੰਧਾ ਧੁੰਦ ਹੋ ਗਈ ਹੈ, ਆਕਾਸ਼ ਦੇ ਵਿੱਚ ਧੂੜ ਚੜ ਗਈ ਘੋੜਿਆਂ ਦੇ ਅੱਖਰਾਂ ਦੇ ਨਾਲ ਉੱਡ ਉੱਡ ਕੇ, ਅੰਧਾ ਧੁੰਦ ਪੈ ਗਈ ਹੈ।
ਸਤਿਗੁਰ ਬੈਠੇ ਕੇਤਕ ਕਾਲ,
ਕੁਝ ਕੁ ਸਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਟਿੱਬੀ ਤੇ ਉਹ ਟਿੱਲੇ ਤੇ ਬੈਠੇ ਹਨ, ਜਿਹੜਾ ਉੱਚਾ ਥਾਂ ਸੀ ਜਿੱਥੇ ਜੰਗ ਦਿਸ ਰਿਹਾ ਸੀ।
ਮਾਰਨ ਮਰਨੋ ਮਚੂ ਕਰਾਲ,
ਜਦੋਂ ਦੇਖਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਬੜਾ ਭਿਆਨਕ ਯੁੱਧ ਮਾਰ ਮਰਨ ਦਾ ਹੋ ਰਿਹਾ ਹੈ।
ਯੁੱਧ ਖੇਤ ਯੋਧਨ ਤੇ ਛਾਇਓ,
ਤੇ ਯੁੱਧ ਜੰਗੇ ਮੈਦਾਨ ਦੇ ਵਿੱਚ ਸਾਰੇ ਪਾਸੇ ਯੋਧੇ ਛਾ ਗਏ ਹਨ।
ਮਹਾਸਾਰ ਸੰਸਾਰ ਬਜਾਇਓ,
ਕਹਿੰਦੇ ਮਹਾਸਾਰ ਸੰਸਾਰ ਬਜਾਇਓ, ਦੋਹੇ ਤੇ ਦੋਹਾ ਕੜਾ ਕੜਾ ਖੜਕ ਰਿਹਾ ਹੈ,
ਦੋਹਰਾ ਇਸ ਪ੍ਰਕਾਰ ਰਣ ਮੱਚ ਰਹੇ।
ਇਸ ਪ੍ਰਕਾਰ ਭਾਈ ਬੜਾ ਭਾਰੀ ਜੰਗ ਹੋ ਰਿਹਾ ਹੈ।
ਮੇਮੂ ਖਾਨ ਪਠਾਨ,
ਇਹ ਜਿਹੜਾ ਮੇਮੂ ਖਾਨ ਵੀ ਕੱਲ ਸੁਣਿਆ ਸੀ ਨਾ, ਮੇਮੂ ਖਾਨ ਦੂਜਾ ਆਇਆ ਸੀ ਸੈਰ ਬੇਗਤ ਮਗਰੋਂ, ਇਹ ਵੀ ਗੁਰੂ ਸਾਹਿਬ ਦੇ ਚਰਨਾਂ ਚ ਰਹਿੰਦਾ ਸੀ ਬਹੁਤ ਚਿਰ ਤੋਂ, ਇਹ ਵੀ ਆਪਣੀ ਫੌਜ ਦਾ ਫੌਜਦਾਰ ਸੀ ਇਹ, ਔਰ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਚ ਇਹ ਵੀ ਆਇਆ ਸੀ, ਸੱਚੇ ਪਾਤਸ਼ਾਹ ਮੈਨੂੰ ਵੀ ਆਗਿਆ ਦਿਓ, ਤੁਹਾਡੇ ਘਰ ਦਾ ਲੂਣ ਖਾਂਦਾ, ਮੈਂ ਵੀ ਜੰਗ ਦੇ ਵਿਚ ਦੋ ਹੱਥ ਦੇਖਾਂਗਾ, ਹੁਣ ਮੌਕਾ ਆ ਗਿਆ, ਹੁਣ ਮੇਮੂ ਖਾਨ ਆਇਆ ਹੈ।
ਕਰਤ ਸੀਗਰਤਾ ਫਿਰਤਾ ਹੈ,
ਕਹਿੰਦੇ ਬਹੁਤ ਛੇਤੀ ਦੇ ਨਾਲ ਆਇਆ,
ਤਾਨੇ ਬਾਣ ਕਮਾਨ,
ਬੜੀ ਛੇਤੀ ਦੇ ਨਾਲ ਕਮਾਨ ਦੇ ਵਿਚ ਤਾਣ ਤਾਣ ਕੇ ਕਮਾਨ ਵਿਚ ਤੀਰਾਂ ਨੂੰ ਦੁਸ਼ਮਣ ਤੇ ਛੱਡਦਾ ਹੈ।
ਚੌਪਈ ਹੈ ਕੁਦਾਈ ਚਪਲਾਏ ਪ੍ਰਹਾਰ ਹੈ,
ਆਪਣੇ ਘੋੜੇ ਨੂੰ ਕੁਦਾ ਕਰਕੇ ਚੰਚਲ ਕਰਕੇ ਅਸੀਂ ਮਾਰ ਕੇ ਦੁਸ਼ਮਣਾਂ ਦੇ ਦਲ ਵਿਚ ਲੈ ਕੇ ਵੜ ਜਾਂਦਾ ਹੈ।
ਇੱਥੋਂ ਵਿਚਰਤ ਸ਼ਤਰ ਸੰਘਾਰ ਹੈ,
ਇੱਧਰ ਉੱਧਰ ਜਾ ਕੇ ਘੋੜੇ ਨੂੰ ਭਾਸਲੀਆਂ ਖਵਾ ਖਵਾ ਕੇ ਸੂਰਮਿਆਂ ਨੂੰ ਬਹੁਤ ਸਾਰਿਆਂ ਨੂੰ ਮਾਰ ਕੇ ਆਉਂਦਾ ਹੈ।
ਕਰ ਬਹਾਦਰੀ ਗੁਰ ਦਿਖਰਾਵ ਹੈ,
ਗੁਰੂ ਸਾਹਿਬ ਦੇਖ ਰਹੇ ਨੇ ਔਰ ਇਹ ਦਿਖਾਉਂਦਾ ਗੁਰੂ ਸਾਹਿਬ ਨੂੰ ਬਹਾਦਰੀ ਕਰਕੇ, ਮਹਾਰਾਜ ਸੱਚੇ ਪਾਤਸ਼ਾਹ ਤੇਰੇ ਘਰ ਦਾ ਲੂਣ ਖਾਧਾ, ਹੁਣ ਜਿਹੜੇ ਕੰਮ ਵਾਸਤੇ ਰੱਖਿਆ ਉਹ ਕਰਕੇ ਦਿਖਾਈਏ, ਇਹੋ ਬਹਾਦਰੀ ਦੇ ਕੰਮ ਕਰਦਾ ਹੈ।
ਰਿਪਕੋ ਖਾਪਤ ਆਪ ਬਚਾਵੇ,
ਬੜਾ ਸੂਰਮਾ ਸੀ, ਦੁਸ਼ਮਣ ਨੂੰ ਮਾਰਨ ਨੂੰ ਇੱਕ ਮਿੰਟ ਲਾਉਂਦਾ ਸੀ, ਆਪਣੇ ਆਪ ਨੂੰ ਬਚਾ ਲੈਂਦਾ ਸੀ, ਆਪਣਾ ਬਚਾਉ ਕਰਕੇ ਦੁਸ਼ਮਣ ਨੂੰ ਮਾਰ ਦਿੰਦਾ ਹੈ।
ਸੈਦ ਖਾਨ ਜਿਸ ਢਿਗ ਸਰਦਾਰੇ,
ਕਹਿੰਦੇ ਜਿਸ ਜਿਹੜੀ ਥਾਂ ਤੇ ਸੈਦ ਖਾਨ ਨੇ,
ਸੈਦ ਖਾਨ ਜਿਸ ਟੈਗ ਸਰਦਾਰੀ ਜਿਸ ਕੇ ਸਕਲ ਸੈਨ ਅਨੁਸਾਰੀ,
ਜਿਹੜਾ ਸੈਦ ਖਾਨ ਆਇਆ, ਸੈਦ ਖਾਨ ਜਿਹੜੇ ਸਾਰੇ ਫੌਜਾਂ ਦਾ ਸਰਦਾਰ ਹੈ, ਜਿਹੜੀਆਂ ਦੂਜੇ ਪਾਸੇ ਫੌਜਾਂ ਆਈ ਹੈ ਨਰੰਗੀ ਵੱਲੋਂ, ਉਹਨਾਂ ਫੌਜਾਂ ਦਾ ਜਿਹੜਾ ਸਾਰਿਆਂ ਦਾ ਜਰਨੈਲ ਹੈ ਸੈਦ ਖਾਨ, ਇਹ ਸਾਰੀ ਫੌਜ ਦੀ ਕਮਾਨ ਥੱਲੇ ਆਈ ਹੈ। ਉਹ ਦੂਜੇ ਪਾਸੇ ਸੈਦ ਖਾਨ ਦੀ ਗੱਲ ਕਰਦੇ ਹਨ,
ਜਿਸਕੇ ਜਾ ਕੇ ਭਾਗ ਬਿਜ਼ਾਲਾ,
ਪਰ ਆਇਆ ਤਾਂ ਤੜਕੇ ਗੁਰੂ ਗੋਬਿੰਦ ਸਿੰਘ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਨਾਲ ਲੜਨ ਵਾਸਤੇ ਹੈ। ਜਦੋਂ ਨਰੰਗੇ ਨੇ ਜਾ ਕਰਕੇ, ਇਹ ਰਾਜਿਆਂ ਨੇ, ਪਹਾੜੀ ਰਾਜਿਆਂ ਨੇ ਨਰੰਗੇ ਦੇ ਕੋਲੇ ਝੂਠੀਆਂ ਸੱਚੀਆਂ ਚੁਗਲੀਆਂ ਲਾਈਆਂ ਨਾ, ਕਿ ਸਾਡੇ ਤੋਂ ਉਹਨਾਂ ਨੇ ਸਾਡੇ ਦਾ ਨਕਸ਼ ਦਮ ਕਰ ਰੱਖਿਆ ਸਾਰੇ ਪਹਾੜੀ ਰਾਜਿਆਂ ਦਾ। ਕਹਿੰਦੇ ਨਰੰਗੇ ਨੂੰ ਕਹਿਣ ਲੱਗੇ, ਬਾਦਸ਼ਾਹ ਸਲਾਮਤ, ਉਹ ਦਿਨ ਦੂਰ ਨੀ ਜਿਹਦੇ ਦਿੱਲੀ ਤੇ ਹੱਲਾ ਬੋਲੇਗਾ, ਤੇਰਾ ਰਾਜ ਖੋਏਗਾ। ਇਹ ਝੂਠੀਆਂ ਗੱਲਾਂ ਜਾ ਕੇ ਕਹੀਆਂ ਮਹਾਰਾਜ ਸੱਚੇ ਪਾਤਸ਼ਾਹ ਨਾਲ ਰਾਜ ਖਾਤਰ ਲੜੇ, ਨਾ ਮਹਾਰਾਜ ਕਿਸੇ ਦੇ ਹੱਲਾ ਬੋਲ ਕੇ ਗਏ ਨੇ। ਫਿਰ ਗੁਰੂ ਕਰਦਾ ਕੰਮ ਨੀ ਕਿਸੇ ਦੇ ਹੱਲਾ ਬੋਲੇ। ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਹੱਲੇ ਕਰਨ ਵਾਲੇ ਆਏ ਨਾ, ਹੱਲੇ ਕਰਨ ਵਾਲੇ, ਉਹਨਾਂ ਨੂੰ ਰੋਕਿਆ ਮਹਾਰਾਜ ਨੇ, ਕਿਤੇ ਜੇ ਚੜਾਈ ਕਰਕੇ ਨੀ ਗਏ ਹੁਣ। ਤੋ ਝੂਠੀਆਂ ਸੱਚੀਆਂ ਲਾ ਕਰਕੇ ਜਦੋਂ ਨਰੰਗੇ ਕੋਲੇ ਗਏ, ਉਹਨੇ ਪਾਨਾਂ ਦਾ ਬੀੜਾ ਇੱਕ ਰੱਖ ਕੇ ਨਾ, ਤਲਵਾਰ ਜੰਗੇ ਮੈਦਾਨ ਦੀ, ਕਹਿੰਦੇ ਕੋਈ ਸੂਰਮਾ ਉੱਠੇ ਜਿਹੜਾ ਜਾ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਜਾਂ ਫੜ ਕੇ ਲਿਆਵੇ ਜਾਂ ਉਹਨੂੰ ਉੱਥੇ ਖਤਮ ਕਰਕੇ ਆਵੇ। ਔਰ ਫਿਰ ਇਹਨੇ ਸੈਦੇ ਖਾਨ, ਸੈਦ ਬੇਗ ਨੇ ਇਹਨੇ ਤਲਵਾਰ ਚੁੱਕੀ, ਇਹ ਲੜਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਵੱਲ ਨੂੰ ਚੱਲਿਆ ਹੈ। ਉਥੋਂ
ਜਿਸਕੇ ਜਾਗੇ ਭਾਗ ਵਿਸਾਲਾ,
ਇਹਦੇ ਬੜੇ ਭਾਗ ਜਾਗ ਪਏ ਹਨ।
ਉਪਜੋ ਪ੍ਰੇਮ ਆਨ ਤਿਸ ਕਾਲ,
ਜੰਗੇ ਮੈਦਾਨ ਦੇ ਵਿਚ ਇਹਦਾ ਬੜਾ ਭਾਰੀ ਭਾਗ ਜਾ ਗਿਆ ਤੇ ਮਨ ਵਿਚ ਪ੍ਰੇਮ ਪੈਦਾ ਹੋ ਗਿਆ ਹੈ।
ਜਸ ਗੁਰੂ ਕੋ ਸੁਣ ਤੋ ਰਹੇ ਹੋ,
ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਬੜਾ ਸੁਣਿਆ ਸੀ ਨੇ ਪਹਿਲਾਂ ਕੰਨਾਂ ਨਾਲ, ਇਹ ਜਸ ਸੁਣਦਾ ਸੀ ਕੰਨਾਂ ਦੇ ਨਾਲ ਗੁਰੂ ਸਾਹਿਬ ਜੀ ਦਾ,
ਨਹੀਂ ਬਲੂਚਨ ਤੇ ਕਾਬ ਲਹਿਓ,
ਇਹਨੇ ਅਜੇ ਤੱਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਦੇ ਵੇਖਿਆ ਨਹੀਂ ਸੀ, ਕੰਨਾਂ ਨਾਲ ਸੁਣਿਆ ਸੀ ਮਹਾਰਾਜ ਇਹੋ ਜੇ ਹਨ, ਮਹਾਰਾਜ ਇਹੋ ਜੇ ਹਨ, ਇਹ ਸੁਣਿਆ ਕਰਦਾ ਸੀ।
ਗੁਣੀ ਉਦਾਰ ਚਤੁਰ ਤਨ ਰੂਰੇ,
ਕਹਿੰਦੇ ਸੁਣਦਾ ਸੀ। ਇੱਕ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਦਰੋਂ ਗੁਣ ਬੜਾ, ਉਹਨਾਂ ਵਿਚ ਬੜੇ ਗੁਣੀ ਨੇ, ਬਹੁਤ ਹੀ ਮਹਾਰਾਜ ਸੱਚੇ ਪਾਤਸ਼ਾਹ ਗੁਣੀ ਨੇ, ਤੇ ਦੂਜੇ ਉਦਾਰ ਚਿਤਨੇ ਖੁੱਲੇ ਦਿਲ ਵਾਲੇ ਨੇ, ਬਹੁਤ ਹੀ ਖੁੱਲੇ ਦਿਲ ਵਾਲੇ ਹਨ, ਅਤੇ ਨਾਲੇ ਚਤੁਰ ਬਾਣੀ ਦੇ ਚਤੁਰ ਬੜੇ ਨੇ, ਔਰ ਰੂਰੇ ਸੁੰਦਰ ਬਹੁਤ ਨੇ, ਗੁਣ ਸੁਣੇ। ਕਹਿੰਦੇ ਉਦਾਰ ਚਿੱਤ ਵੀ ਨੇ ਗੁਰੂ ਜੀ, ਔਰ ਮਹਾਰਾਜ ਸੱਚੇ ਪਾਤਸ਼ਾਹ ਸੋਹਣੇ ਵੀ ਬੜੇ ਨੇ, ਔਰ ਬਾਣੀ ਦੀ ਚਤੁਰਤਾ ਵੀ ਬੜੀ ਹੈ, ਤੇ ਗੁਣਾਂ ਚ ਵੀ ਨਿਪੁੰਨ ਨੇ, ਕਿਉਂਕਿ ਸਾਰੇ ਬੰਦੇ ਸਾਰੇ ਗੁਣ ਨਹੀਂ ਹੁੰਦੇ, ਕਈਆਂ ਦੇ ਗੁਣ ਤੇ ਬਹੁਤ ਹੁੰਦੇ ਨੇ, ਪਰ ਉਹ ਗੁਣਾਂ ਨੂੰ ਪ੍ਰਗਟ ਕਰਨ ਵਾਸਤੇ ਚਤੁਰ ਜਵਾਨ ਨਹੀਂ ਹੁੰਦੀ, ਦੱਸ ਨਹੀਂ ਸਕਦੇ। ਕਈ ਬੋਲਣ ਦੇ ਚਤੁਰ ਨੇ, ਅੰਦਰ ਕੋਈ ਮਸਾਲਾ ਨਹੀਂ ਹੁੰਦਾ, ਬੋਲ ਨਹੀਂ ਸਕਦੇ। ਕਈ ਸੁੰਦਰ ਹੁੰਦੇ ਨੇ ਪਰ ਅੰਦਰ ਕੁਛ ਨਹੀਂ ਹੁੰਦਾ, ਕਈਆਂ ਕੋਲੇ ਗੁਣ ਹੈਗੇ ਸੁੰਦਰ ਨਹੀਂ ਹੁੰਦੇ, ਸਾਰੇ ਗੁਣ ਕਿਸੇ ਚ ਮਿਲਦੇ ਨਹੀਂ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ, ਇਹਨਾਂ ਵਿਚ ਸਾਰੇ ਗੁਣ ਸਨ, ਗੁਣਾਂ ਦੇ ਵੀ ਭਰੇ ਹੋਏ ਸਨ, ਸੋਹਣੇ ਵੀ ਬੜੇ ਸਨ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਦੇ ਚਤੁਰ ਕਮਾਲ ਦੀ ਬਾਣੀ ਮਹਾਰਾਜ ਜੀ, ਜਾਪ ਸਾਹਿਬ ਪੜ੍ਹੀਏ, ਹੋਰ ਬਾਣੀਆਂ ਪੜ੍ਹੀਏ, ਮਹਾਰਾਜ ਸੱਚੇ ਪਾਤਸ਼ਾਹ ਦੇ ਕਮਾਲ ਦੀਆਂ ਬਾਣੀਆਂ ਮਹਾਰਾਜ ਨੇ ਉਚਾਰਨ ਕੀਤੀਆਂ ਨੇ, ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਔਰ ਸੋਹਣੇ ਬਹੁਤ ਨੇ, ਦੇਖਣ ਵਾਲਾ ਤੰਗ ਰਹਿ ਜਾਂਦਾ ਦੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਸੋ ਇਸ ਤਰ੍ਹਾਂ ਇਹਦੇ ਭਾਗ ਜਾਗੇ ਹਨ, ਜੰਗੇ ਮੈਦਾਨ ਦੇ ਵਿਚ ਆਇਆ ਜਰਨੈਲ ਬਣ ਕੇ ਫੌਜਾਂ ਦਾ, ਪਰ ਮਨ ਚ ਪ੍ਰੇਮ ਪੈਦਾ ਹੋ ਗਿਆ ਹੈ।
ਇਤਿਹਾਸਕ ਗੁਣ ਗਾਣ ਕਰ ਪੂਰੇ,
ਇਸ ਤਰ੍ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਵਿਚ ਸਾਰੇ ਗੁਣ ਸਨ, ਸੁੰਦਰਤਾ ਦਾ ਗੁਣ, ਬੋਲਣ ਦਾ ਗੁਣ, ਗਿਆਨ ਦਾ ਗੁਣ, ਔਰ ਉਦਾਰ ਚਿੱਤ ਖੁੱਲੇ ਦਿਲ ਵਾਲੇ, ਉਦਾਰ ਚਿੱਤ ਜਿਹਨਾਂ ਨੇ ਕੜੇ ਵਗਾ ਕੇ ਮਾਰਿਆ ਦੂਜਾ ਵੀ ਉਥੋਂ ਜੇ ਚੁੱਕ ਲੈ ਮਾਤਾ ਦੂਜਾ ਜੀ ਚੁੱਕਣੇ, ਤੋ ਇੰਨੇ ਉਦਾਰ ਚਿੱਤ ਨੇ ਬੇਪਰਵਾਹ, ਐਸੇ ਗੁਰੂ ਜੀ ਹਨ।
ਜਨ ਜਗ ਕੀ ਸੁੰਦਰਤਾ ਜੋਰੀ,
ਕਿੰਨੇ ਕੁ ਸੋਹਣੇ ਸੀ ਭਾਈ ਸਾਹਿਬ ਜੀ, ਕਹਿੰਦੇ ਭਾਈ ਸੰਤੋਖ ਸਿੰਘ ਕਹਿੰਦੇ ਇਉਂ ਲੱਗਦਾ ਕਿ ਸਾਰੇ ਸੰਸਾਰ ਦੀ ਸੁੰਦਰਤਾ ਇਕੱਠੀ ਕਰੀ, ਸਾਰੇ ਸੰਸਾਰ ਦੀ ਜਿੰਨੀ ਦੁਨੀਆਂ ਦੀ ਸੁੰਦਰਤਾ ਹੈ ਨਾ, ਉਹ ਸਾਰੀ ਇਕੱਠੀ ਕਰਕੇ ਜੋੜੀ ਹੈ।
ਬਿਵਿਧ ਬਿਧਨ ਕੀ ਵਿਧੈ ਬਟੋਰੀ,
ਬਿਧਨ ਬਿਧਨ ਕੀ ਵਿਧੈ ਬਟੋਰੀ, ਭਾਂਤ ਭਾਂਤ ਦੀ ਸੁੰਦਰਤਾ ਇਕੱਠੀ ਕਰਕੇ ਨਾ, ਬਿਧਨ ਕਹਿੰਦੇ ਬ੍ਰਹਮਾ ਨੂੰ, ਕਹਿੰਦੇ ਬ੍ਰਹਮਾ ਬਣਾਉਣਾ ਸੰਸਾਰ ਨੂੰ, ਕਹਿੰਦੇ ਬਿਧਨ ਬਿਧਨ ਕੀ, ਕਈ ਪ੍ਰਕਾਰ ਦੀ, ਕਈ ਤਰ੍ਹਾਂ ਦੀ ਭਾਂਤ ਭਾਂਤ ਦੀ ਸੁੰਦਰਤਾ ਕਹਿੰਦੇ ਇਕੱਠੀ ਕਰਕੇ ਬ੍ਰਹਮਾ ਨੇ ਜੋੜ ਕੇ ਇਕੱਠੀ ਕਰਕੇ ਉਸ ਉਹ ਸਾਰੀ ਸੁੰਦਰਤਾ ਨੂੰ
ਸਮਤ ਵਿਚਾਰ ਚਾਰ ਚਤੁਰਾਏ
ਕਹਿੰਦੇ ਫੇਰ ਬ੍ਰਹਮਾ ਨੇ ਆਪਣੀ ਚੰਗੀ ਮਤ ਦੇ ਨਾਲ ਚਤੁਰਾਈ ਦੇ ਨਾਲ ਕਿਉਂਕਿ ਸੁੰਦਰਤਾ ਇਕੱਠੀ ਕਰਨ ਦੀ ਹੋਰ ਗੱਲ ਉਹਨੂੰ ਸਜਾ ਕੇ ਰੱਖਣਾ ਵੀ ਹੋਰ ਗੱਲ ਹੈ ਘਰ ਚ ਚੀਜ਼ ਲਿਆਣੀ ਹੈ ਬਹੁਤ ਚੰਗੀ ਨੀ ਸਜਾਈ ਉਹ ਸਜਾਵਟ ਤੇ ਉਸ ਥਾਂ ਤੇ ਟਿਕਾਣੇ ਤੇ ਟਿੱਗੀ ਹੋਈ ਤਾਂ ਚੰਗੀ ਲੱਗਦੀ ਹੈ ਫਿਰ ਬੜੀ ਸੋਹਣੀ ਮਤ ਦੇ ਨਾਲ ਸੋਚ ਸਾਚ ਕੇ ਬ੍ਰਹਮਾ ਨੇ ਬਹੁਤ ਹੀ ਸੁੰਦਰਤਾ ਨੂੰ ਜੋੜ ਕੇ ਇਕੱਠੀ ਕਰਕੇ
ਮੂਰਤ ਗੁਰ ਕੀ ਏਕ ਬਣਾਏ
ਕਹਿਣ ਲੱਗੇ ਸਾਰੇ ਸੰਸਾਰ ਦੀ ਸੁੰਦਰਤਾ ਇਕੱਠੀ ਕਰਕੇ ਕਈ ਪ੍ਰਕਾਰ ਦੀ ਸੁੰਦਰਤਾ ਤੋਂ ਸੁੰਦਰਤਾ ਚੀਜ਼ਾਂ ਸਭ ਇਕੱਠੀਆਂ ਕਰਕੇ ਬ੍ਰਹਮਾ ਨੇ ਆਪਣੀ ਸਿਆਣਪ ਦੇ ਨਾਲ ਕਹਿੰਦੇ ਗੁਰੂ ਕੀ ਇੱਕ ਮੂਰਤ ਬਣੀ ਉਸ ਨਾਲ ਇੰਨੇ ਸੁੰਦਰ ਸੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੰਨੇ ਸੋਹਣੇ ਸਨ ਹਾਂ ਜੀ
ਮਨੋ ਦਿਖਾਵਨੋ ਨਿਜ ਨਿਪੁਨਾਏ
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਬ੍ਰਹਮਾ ਨੇ ਕਹਿੰਦਾ ਗੁਰੂ ਸਾਹਿਬ ਵਾਸਤੇ ਘੱਟ ਬਣਾਈ ਹੋਣੀ ਕਹਿੰਦੇ ਆਪਣੀ ਨਿਪੁੰਨਤਾ ਦਿਖਾਉਣ ਵਾਸਤੇ ਕਿ ਮੈਂ ਵੀ ਕੁਛ ਕਰਨ ਜਾਣਦਾ ਭਾਵ ਉਸ ਨੇ ਆਪਣੀ ਕਾਰਾਗਿਰੀ ਵਿਖਾਈ ਹੈ ਕਿਉਂਕਿ ਕਾਰਾਗਿਰੀ ਕਾਰੀਗਰ ਜਿਹੜਾ ਹੁੰਦਾ ਨਾ ਆਪਣੀ ਕਾਰਾਗਿਰੀ ਕਿਤੇ ਕਿਤੇ ਦਿਖਾਇਆ ਕਰਦਾ ਵੀ ਮੈਂ ਕਾਰੀਗਰ ਵੀ ਹਾਂ ਜਿਹਦੇ ਕੋਲੇ ਕਾਰਾਗਿਰੀ ਹੋਵੇ ਜਿਹਦੇ ਕੋਲੇ ਹੈ ਹੀ ਨਹੀਂ ਉਹ ਤਾਂ ਕੀ ਵਿਖਾਊਗਾ ਇਸ ਤਰ੍ਹਾਂ ਵਿਦਵਤਾ ਵਾਲਾ ਵਿਦਵਾਨ ਬੰਦਾ ਨਾ ਕਿਤੇ ਕਿਤੇ ਆਪਣੀ ਵਿਦਵਤਾ ਦਿਖਾ ਦਿੰਦਾ ਕਿ ਵਿਦਵਤਾ ਵੀ ਕੋਈ ਹੁੰਦੀ ਹੈ ਤੇ ਜਦੋਂ ਉਹ ਦਿਖਾਉਂਦਾ ਨਾ ਐਸੀ ਵਿਦਵਤਾ ਫਿਰ ਕਈਆਂ ਨੂੰ ਸਮਝ ਨਹੀਂ ਆਉਂਦੀ ਜਿਵੇਂ ਗੁਰੂ ਸਾਹਿਬ ਦੇ ਕੋਲੇ ਚੰਦਨ ਕਈ ਦਿਖਾਉਣ ਲੱਗਿਆ ਸੀ ਪਰ ਭਾਈ ਧੰਨੇ ਸਿੰਘ ਨੇ ਉਹਦੇ ਜਵਾਬ ਦਿੱਤੇ ਸਨ ਸੋ ਐਸੀਆਂ ਐਸੀਆਂ ਕਿ ਵਿਦਵਤਾ ਦਿਖਾ ਦਿੰਦਾ ਹੈ ਸੋ ਇਸ ਕਰਕੇ ਕਹਿੰਦੇ ਬ੍ਰਹਮਾ ਨੇ ਜਾਣਨਾ ਕਰੋ ਆਪਣੀ ਵਿਦਵਤਾ ਦਿਖਾਉਣ ਵਾਸਤੇ ਆਪਣੀ ਨਿਪੁੰਨਤਾ ਦੀ ਦਿਖਾਉਣ ਵਾਸਤੇ ਔਰ ਆਪਣੀ ਜਿਹੜੀ ਚਤੁਰਾਈ ਹੈ ਸਿਆਣਪ ਨੂੰ ਦਿਖਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੰਨਾ ਸੁੰਦਰ ਬਣਾਇਆ ਇੰਨੀ ਸੁੰਦਰਤਾ ਬਣਾਈ ਹੈ ਮਹਾਰਾਜ ਜੀ
ਗੁਰ ਤਨ ਰਚ ਤਿਸ ਕੀਰਤ ਪਾਏ
ਕਹਿੰਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਤਨ ਰਚ ਕੇ ਬ੍ਰਹਮਾ ਨੇ ਆਪਣੀ ਸੋਭਾ ਕਰਾਈ ਹੈ ਕਿ ਬੱਲੇ ਵੀ ਬ੍ਰਹਮਾ ਤੂੰ ਇਹੋ ਜਿਹੇ ਬੰਦੇ ਹੀ ਬਣਾ ਸਕਦੇ ਕਹਿੰਦੇ ਆਪਣੀ ਸੋਭਾ ਵਧਾਉਣ ਵਾਸਤੇ ਜਾਣਨਾ ਕਰੋ ਕਿਉਂਕਿ ਭਾਈ ਸਾਹਿਬ ਨੇ ਸੁੰਦਰਤਾ ਦਾ ਅਲੰਕਾਰ ਬੰਨਿਆ ਔਰ ਭਾਈ ਸਾਹਿਬ ਨੇ ਜਿਹੜੀ ਪੌਰਾਣਿਕ ਕਥਾ ਹੈ ਕਹਿੰਦੇ ਬ੍ਰਹਮਾ ਸਭ ਨੂੰ ਸਾਜਦਾ ਹੈ ਇਸ ਕਰਕੇ ਸਾਰੀ ਅਲੰਕਾਰ ਬਣੇ ਗੁਰਬਾਣੀ ਵੀ ਕਹਿੰਦੇ ਕੋਟ ਬ੍ਰਹਮੇ ਜਗ ਸਾਜਣ ਲਾਏ ਇਹੋ ਜਿਹੇ ਬ੍ਰਹਮੇ ਕਰੋੜੀ ਸੰਸਾਰ ਨੂੰ ਸਾਜਣ ਨਾਲ ਲੱਗੇ ਹੋਏ ਹਨ ਕਹਿੰਦੇ ਐਸੀ ਆਪਣੀ ਸੁੰਦਰਤਾ ਦਿਖਾਉਣ ਵਾਸਤੇ ਬ੍ਰਹਮਾ ਨੇ ਸਾਰਾ ਜ਼ੋਰ ਲਾਇਆ ਹੈ
ਪਦਮ ਪੱਤਰ ਆਕਿਰਤ ਵਿੱਚ ਡੋਰੇ
ਮਹਾਰਾਜ ਸੱਚੇ ਪਾਤਸ਼ਾਹ ਦੇ ਕਹਿੰਦੇ ਜਿਹੜੇ ਨੇਤਰ ਸੀ ਨਾ ਪਦਮ ਪੱਤਰ ਪਦਮ ਹੁੰਦਾ ਕਮਲ ਕਮਲ ਦਾ ਫੁੱਲ ਤੇ ਕਮਲ ਦੇ ਫੁੱਲ ਦੀਆਂ ਜਿਹੜੇ ਪੱਤਰ ਪੰਖੜੀਆਂ ਨੇ ਨਾ ਕਮਲ ਦੇ ਫੁੱਲ ਦੀਆਂ ਪੰਖੜੀਆਂ ਵਰਗੇ ਮਹਾਰਾਜ ਸੱਚੇ ਪਾਤਸ਼ਾਹ ਦੇ ਨੇਤਰ ਨੇ ਔਰ ਨੇਤਰਾਂ ਦੇ ਡੋਰੇ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਦਰੋਂ ਜਿਹੜੀਆਂ ਪੂਤਰੀਆਂ ਨੇ ਉਹਨਾਂ ਦੇ ਵਿੱਚ ਇੰਨੀ ਸੁੰਦਰਤਾ ਹੈ ਕਿਵੇਂ ਜੀ ਸੁਣੋ
ਖੰਜਨ ਮਨ ਰੰਜਨ ਚਿੱਤ ਚੋਰੇ
ਕਹਿੰਦੇ ਖੰਜਨ ਮਨ ਰੰਜਨ ਚਿੱਤ ਚੋਰੇ ਮਹਾਰਾਜ ਸੱਚੇ ਪਾਤਸ਼ਾਹ ਨੈਣ ਕਹਿੰਦੇ ਇੰਨੇ ਸੁੰਦਰ ਨੇ ਖੰਜਨ ਇੱਕ ਮਾਮੂਲਾ ਜਾਨਵਰ ਹੁੰਦਾ ਚਿੜੀ ਤੱਕ ਬੜਾ ਸੋਹਣਾ ਹੁੰਦਾ ਕਵੀਆਂ ਨੇ ਕਦੇ ਮਨ ਦੀ ਚੰਚਲਤਾ ਵਾਸਤੇ ਔਰ ਉਹਦੇ ਨੇਤਰ ਸੁੰਦਰ ਨੇਤਰ ਦੀ ਸੁੰਦਰਤਾ ਵਾਸਤੇ ਕਵੀ ਲੋਕ ਇਹਨੂੰ ਵਰਤਦੇ ਨੇ ਜਿੱਥੋਂ ਲੋੜ ਆ ਜੇ ਨਾ ਵੀ ਬਹੁਤ ਸੁੰਦਰਤਾ ਦੇ ਨੇਤਰ ਕਹਿਣੇ ਤਾਂ ਮਾਮੂਲੇ ਦੇ ਨੇਤਰ ਕਹਿਣਗੇ ਜੇ ਕਿਸੇ ਦੀ ਚਾਲ ਦੀ ਸੁੰਦਰਤਾ ਦੀ ਨਾਲ ਉਪਮਾ ਕਰਨੀ ਹੈ ਤਾਂ ਹਾਥੀ ਦੀ ਚਾਲ ਦੀ ਕਰਨਗੇ ਹਾਥੀ ਦੇ ਬੱਚੇ ਮੱਕਣਾ ਹਾਥੀ ਔਰ ਜੇ ਕਿਸੇ ਦੇ ਲੱਕ ਦੀ ਉਪਮਾ ਕਰਨੀ ਹੈ ਤਾਂ ਸ਼ੇਰ ਦਾ ਲੱਕ ਲੈਣਗੇ ਕਿ ਇੰਨਾ ਸੁੰਦਰ ਹੈ ਭਾਵ ਇਸ ਤਰ੍ਹਾਂ ਜਦੋਂ ਕਵੀ ਲੋਕ ਕਈ ਸੁੰਦਰਤਾ ਅੱਖਾਂ ਨੂੰ ਬੰਨ ਕੇ ਦੱਸਦੇ ਨੇ ਤਾਂ ਮਾਮੂਲੇ ਦੇ ਨੇਤਰਾਂ ਦੀ ਗੱਲ ਕਰਦੇ ਨੇ ਕਹਿੰਦੇ ਖੰਜਨ ਮਾਮੂਲੇ ਦੇ ਵਰਗੇ ਰੰਜਨ ਮਨ ਨੂੰ ਨਿਹਾਲ ਕਰਨ ਵਾਲੇ ਇੱਕ ਦੇ ਸੁੰਦਰਤਾ ਕਿਸੇ ਨੂੰ ਵਿਸ਼ਵਕਾਰਾਂ ਚ ਲੈ ਕੇ ਜਾਂਦੀ ਹੈ ਪਰ ਗੁਰੂ ਸਾਹਿਬ ਦੀ ਸੁੰਦਰਤਾ ਦੂਜਿਆਂ ਨੂੰ ਨਿਹਾਲ ਆਨੰਦ ਕਰਨ ਵਾਲੀ ਸੀ ਮਨ ਨੂੰ ਖੁਸ਼ੀਆਂ ਦੇਣ ਵਾਲੀ ਸੁੰਦਰਤਾ ਹੈ ਮਹਾਰਾਜ ਜੀ
ਰੁਚਰ ਬਲੋਚਨ ਭਲੇ ਬਣਾਏ
ਮਹਾਰਾਜ ਸੱਚੇ ਪਾਤਸ਼ਾਹ ਦੇ ਰੁਚਰ ਬਲੋਚਨ ਇਹੋ ਜਿਹੇ ਸੁੰਦਰ ਨੇਤਰ ਭਲੇ ਬਣਾਏ ਭਲਾ ਕਰਨ ਵਾਲੇ ਨੇ ਜਿਹਦੇ ਪੈ ਜਾਂਦੇ ਨੇ ਨੇਤਰ ਨਾ ਉਹਨੂੰ ਉਹਦਾ ਪਾਰ ਨਿਸਤਾਰਾ ਕਰ ਦਿੰਦੇ ਨੇ ਉਹਨੂੰ ਸਦਾ ਵਾਸਤੇ ਸੱਚਖੰਡ ਦਾ ਵਾਸੀ ਬਣਾ ਦਿੰਦੇ ਨੇ ਐਸੇ ਨੇਤਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ
ਮੀਨ ਪਲਟ ਆਦਿਕ ਗੁਣ ਪਾਏ
ਕਹਿੰਦੇ ਮੀਨ ਪਲਟ ਆਦਿਕ ਗੁਣ ਪਾਏ ਜਿਵੇਂ ਮੱਛੀ ਪਾਣੀ ਚ ਪਲਟਾ ਮਾਰਦੀ ਨਾ ਇਕਦਮ ਇੰਨੀ ਹਿੰਮਤ ਸੀ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਬੜਾ ਫੁਰਤੀ ਵਾਲਾ ਜੀ ਫੁਰਤੀਲਾ ਐਸੇ ਸਰੀਰ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਿੰਡਾਂ ਸਕਿੱਟਾਂ ਚ ਘੋੜੇ ਛਾਲ ਮਾਰ ਕੇ ਚੜ ਜਾਂਦੇ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਫੁਰਤੀ ਵਾਲਾ ਸਰੀਰ ਹੈ ਮਹਾਰਾਜ ਜੀ ਦਾ
ਮੁੱਖ ਮੰਡਲ ਕਿਆ ਬਪਰਾ ਚੰਦ
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੁੱਖ ਇੰਨਾ ਸੋਹਣਾ ਹੈ ਮੰਡਲ ਮੂੰਹ ਦਾ ਇੰਨਾ ਸੋਹਣਾ ਹੈ ਇੰਨੀ ਸੁੰਦਰਤਾ ਹੈ ਕਿਉਂਕਿ ਦੁਨੀਆਂ ਦੀ ਸੁੰਦਰਤਾ ਜਦੋਂ ਕਿਸੇ ਨੇ ਉਹਦੀ ਪ੍ਰਮਾਣ ਦੇਣਾ ਫਿਰ ਕਹਿਣਗੇ ਚੰਦ ਵਰਗਾ ਸੋਹਣਾ ਹੈ ਪਰ ਭਾਈ ਸਾਹਿਬ ਕਹਿੰਦਾ ਕੁਛ ਵੀ ਨੀ ਚੰਦ ਚੰਦ ਗੁਰੂ ਸਾਹਿਬ ਦੇ ਮੁਕਾਬਲੇ ਕੁਛ ਵੀ ਨੀ ਹੈ ਬਪਰਾ ਚੰਦ ਵਿਚਾਰਾ ਚੰਦ ਕੀ ਹੈ ਕਹਿੰਦੇ ਗੁਰੂ ਸਾਹਿਬ ਦੀ ਸੁੰਦਰਤਾ ਦੇ ਮੁਕਾਬਲੇ ਵਿਚਾਰੇ ਚੰਦਰਮਾ ਦੀ ਕੀ ਗਤੀ ਏ ਤੇ ਕੁਛ ਬਣੀ ਹੈ।
ਬਹੁਤ ਦੂਸ਼ਣ ਤੇ ਦੀਸਤ ਮੰਦ,
ਚੰਦਰਮਾ ਦੋਸਤਾਂ ਨਾਲ ਮੰਦਾ ਹੋਇਆ ਹੋਇਆ ਹੈ। ਹੁਣ ਤਾਂ ਦੋਸਤ ਲੱਗਿਆ, ਕਹਿੰਦੇ ਜਦੋਂ ਉਹਦੇ ਘਰੇ ਚਲਿਆ ਗਿਆ ਜਾ ਕਰਕੇ ਗੌਤਮ ਰਿਸ਼ੀ ਦੇ ਇਹਨੂੰ ਕਲੰਕ ਲੱਗਿਆ ਉਦੋਂ ਦਾ, ਉਹ ਕਲੰਕਾਂ ਜੇ ਠੀਕ ਨੀ ਆਇਆ। ਗੁਰਬਾਣੀ ਚ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਨੇ ਵਰਣਨ ਕੀਤਾ ਹੈ, ਕਹਿਣ ਲੱਗੇ ਜਿਹੜਾ ਟੰਕੜਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਦੇ ਕੁਲ ਜਨਮ ਦੇ ਮਿਲਿਓ ਸਾਰੰਗ ਪਾਨ ਦੇ ਕਰਮ ਕਰ ਕਲੰਕ ਮਸੀਟ ਸ੍ਰੀ। ਕਹਿਣ ਲੱਗੇ ਦੇਖੋ ਚੰਦਰਮਾ ਨੇ ਜਿਹੜਾ ਕੋਈ ਮਾੜਾ ਕਰਮ ਕਰਦੇ ਨਾ ਉਹ ਕਰਮ ਤੇ ਭਾਵੇਂ ਧੋਇਆ ਜਾਵੇ ਦਾਗ ਨੀ ਧੋਇਆ ਜਾਂਦਾ ਹੈ ਕਦੇ। ਕਰਮ ਮਿਟ ਸਕਦਾ, ਦਾਗ ਨੀ ਮਿਟਦਾ, ਦਾਗੀ ਹੋ ਜਾਂਦਾ। ਗੁਰਮੁਖ ਪਿਆਰਿਓ ਇਸ ਗੱਲ ਨੂੰ ਸਮਝਣਾ ਕਿ ਦਾਗੀ ਲਾਜ਼ਮੀ ਹੋ ਜਾਂਦਾ, ਇਸ ਕਰਕੇ ਦਾਗ ਤੋਂ ਬਚਣਾ ਚਾਹੀਦਾ। ਤਾਂ ਇਹ ਭਾਈ ਉਹ ਭਗਤ ਭਗਤ ਜੀ ਇਹਦੇ ਵਿਚ ਕਹਿੰਦੇ ਤ੍ਰਿਲੋਚਨ ਭਗਤ, ਕਹਿੰਦੇ ਦੇਖ ਟੰਕੜਾ ਮਸਤਕ ਬਸਤਾ, ਸ਼ਿਵ ਜੀ ਦੇ ਮੱਥੇ ਚ ਬਸਦਾ ਹੈ। ਪਹਿਲਾਂ ਤਾਂ ਇਹ ਸ਼ਿਵ ਜੀ ਚ ਮੱਥਾ, ਸ਼ਿਵ ਜੀ ਜਿਹੜਾ ਦੁਨੀਆਂ ਨੂੰ ਤਾਰਨ ਵਾਲਾ, ਕਹਿੰਦੇ ਤਿੰਨ ਲੋਕਾਂ ਦਾ ਮਾਲਕ ਹੈ, ਸ਼ਕਤੀਵਾਨ ਹੈ, ਉਹਦੇ ਮੱਥੇ ਚ ਬਸਤਾ ਕੀਤਾ ਇਹਨੇ। ਸੁਰਸਰੀ ਇਸ਼ਨਾਨ ਦੇ, ਸ਼ਿਵ ਜੀ ਦੇ ਮੱਥੇ ਚੋਂ ਗੰਗਾ ਨਿਕਲਦੀ ਹੈ, ਉਹਦਾ ਇਸ਼ਨਾਨ ਰੋਜ਼ ਹੁੰਦਾ, ਜਿਹੜਾ ਗੰਗਾ ਤੇ ਜਾ ਕੇ ਕਲੰਕ ਉਤਰ ਜਾਂਦਾ। ਟੰਕੜਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਦੇ ਕੁਲ ਜਨਮ ਦੇ ਮਿਲਿਓ ਸਾਰੰਗ ਪਾਨ ਦੇ, ਫਿਰ ਉਹਨਾਂ ਦੇ ਕੁਲ ਦੇ ਵਿਚ ਕ੍ਰਿਸ਼ਨ ਭਗਵਾਨ ਜੀ ਚੰਦਰਵੰਸ਼ੀ ਪੈਦਾ ਹੋਏ, ਜਿਹਦੇ ਕੁਲ ਵਿਚ ਚੰਦਰਵੰਸ਼ੀ ਭਗਵਾਨ ਪੈਦਾ ਹੋਏ, ਜਿਵੇਂ ਵੇਦੀਆਂ ਦੇ ਕੁਲ ਵਿਚ ਗੁਰੂ ਨਾਨਕ ਵਰਗੀ ਸ਼ਕਤੀ ਪੈਦਾ ਹੋ ਜਾਏ, ਔਰ ਸੋਢੀਆਂ ਦੇ ਕੁਲ ਦੇ ਵਿਚ ਗੁਰੂ ਗੋਬਿੰਦ ਸਿੰਘ ਵਰਗੀ ਸ਼ਕਤੀ ਪੈਦਾ ਹੋ ਜਾਏ, ਉਹ ਕੁਲੇ ਤਰ ਜਾਂਦੀਆਂ ਨੇ। ਇਸ ਕਰਕੇ ਜਿਨ੍ਹਾਂ ਦੇ ਕੁਲ ਦੇ ਵਿਚ ਭਗਵਾਨ ਕ੍ਰਿਸ਼ਨ ਪੈਦਾ ਹੋਇਆ, ਕੁਲ ਜਨਮ ਦੇ ਮਿਲਿਓ ਸਾਰੰਗ ਪਾਨ ਰੇ, ਪਰ ਕਹਿੰਦੇ ਕਰਮ ਕਰ ਕਲੰਕ ਮਫੀਤ ਸ੍ਰੀ। ਉਹ ਕਹਿੰਦੇ ਆ ਇਸਤਰੀ ਸੁਣ ਲੈ, ਮੇਰੇ ਘਰ ਆਪਣੇ ਘਰ ਵਾਲੇ ਨੂੰ ਕਹਿੰਦੇ ਸੁਣ ਲੈ ਤੂੰ, ਕਹਿੰਦੇ ਉਹਨੇ ਕਰਮ ਕੀਤਾ ਮਾੜਾ ਗੌਤਮ ਦੇ ਗਿਆ, ਪਰ ਕਲੰਕ ਨੀ ਮਿਟਿਆ ਜੀ, ਨਾ ਗੰਗਾ ਕਲੰਕ ਧੋ ਸਕੀ, ਨਾ ਸ਼ਿਵਜੀ ਧੋ ਸਕਿਆ, ਨਾ ਕ੍ਰਿਸ਼ਨ ਧੋ ਸਕਿਆ, ਕਲੰਕ ਨੀ ਮਿਟਿਆ ਹੈ। ਭਾਈ ਸਾਹਿਬ ਵੀ ਕਹਿੰਦਾ ਹੁਣ ਤਾਂ ਅਨੇਕਾਂ ਦੋਸਤ ਨੇ ਉਹਦੇ ਵਿਚ, ਤਾਂ ਉਹਦੀ ਕੀ ਤੁਲਨਾ ਲਈਏ ਗੁਰੂ ਗੋਬਿੰਦ ਸਿੰਘ ਦੇ ਮੁਖੜੇ ਨਾਲ ਚੰਦਰਮਾ ਦੀ, ਜਿਹੜਾ ਕਲੰਕਾਂ ਦਾ ਲਿਬੜਿਆ ਹੋਇਆ ਚੰਦਰਮਾ। ਤੇ ਗੁਰੂ ਸਾਹਿਬ ਕਿਹੋ ਜਿਹੇ ਨੇ, ਸੁਣੋ ਹੁਣ,
ਸਦਾ ਪ੍ਰਫੁੱਲਤ ਅੰਕ ਨਾ ਕੋਈ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਹੈ, ਫਿਰ ਚੰਦਰਮਾ ਚ ਇੱਕ ਹੋਰ ਵਿਘਨ ਹੈ, ਇਹ 15 ਦਿਨ ਘਟਦਾ, ਕਹਿੰਦੇ ਮਰ ਜਾਣਾ, 15 ਦਿਨ ਘੱਟ ਵੱਧਦਾ, ਫਿਰ ਇਹ ਕਹਿੰਦੇ ਕਦੇ ਕਦੇ ਚੋਟੀ ਤੇ ਹੁੰਦਾ, ਕਦੇ ਕੁਛ ਵੀ ਨੀ ਹੁੰਦਾ ਹੈ, ਕਦੇ ਤੇ ਕਮਲ ਦੇ ਫੁੱਲ ਵਾਂਗੂ ਖਿੜਿਆ ਹੋਇਆ, ਕਦੇ ਨਿਚੋੜੇ ਨਿੰਬੂ ਵਰਗੂ ਹੁੰਦਾ ਤੇ ਫਿਰ ਭਰਦਾ ਘਟਦਾ ਹੈ। ਪਰ ਗੁਰੂ ਸਾਹਿਬ ਜੀ ਸਦਾ ਪ੍ਰਫੁੱਲਤ ਨੇ, ਸਦਾ ਹੀ ਖਿੜਿਆ ਚਿਹਰਾ ਹੈ, ਸਦਾ ਹੀ ਖਿੜਿਆ ਚਿਹਰਾ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ, ਕਦੇ ਤਹਿੰਦੀ ਕਲਾ ਤੇ ਕਦੇ ਆਈ ਨੀ ਨਾ, ਪ੍ਰਫੁੱਲਤ ਰਹੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੇ ਮਾਲ। ਗੁਰਮੁਖ ਪਿਆਰਿਓ ਇਹੋ ਜਿਹਾ ਗੁਰੂ, ਇਹੋ ਜਿਹਾ ਦੁਨੀਆਂ ਦੇ ਵਿਚ ਇੱਕੋ ਹੀ ਹੋਇਆ ਕਿ ਸਾਰਾ ਪਰਿਵਾਰ ਸ਼ਹੀਦ ਹੋ ਗਿਆ, ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਅਨੰਦਪੁਰ ਉਜੜ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਜੋੜਾ ਨਹੀਂ, ਥੱਲੇ ਘੋੜਾ ਨਹੀਂ, ਸਿਰ ਤੇ ਕਲੰਗੀ ਤੋੜਾ ਨਹੀਂ, ਔਰ ਮਹਾਰਾਜ ਸੱਚੇ ਪਾਤਸ਼ਾਹ ਦਾ ਜਾਮਾ ਲੀਰੋ ਲੀਰ ਹੋ ਗਿਆ, ਤੇ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਚ ਕੰਡੇ ਚੁੱਭੇ ਨੇ, ਬੇਅੰਤ ਜ਼ਿਆਦੇ ਮਖਲਾਂ ਦੇ ਤੁਰਨ ਵਾਲੇ ਗੁਰੂ ਜੀ ਝਾੜਾਂ ਦੇ ਵਿਚ ਜਾ ਰਹੇ ਨੇ, ਪਰ ਇੰਨਾ ਕੁਝ ਹੋਣ ਤੋਂ ਬਾਅਦ ਵੀ ਗੁਲਾਬੇ ਮਸੰਦੇ ਖੂਹ ਦੇ ਪਏ, ਉਸ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਉਸੇ ਗੁਣ ਗਾਉਂਦੇ ਨੇ, ਫਿਰ ਵੀ ਕਹਿੰਦੇ ਨੇ ਤੇਰਾ ਸ਼ੁਕਰਾਨਾ ਹੈ, ਫਿਰ ਵੀ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧਰ ਰੋਗ ਰਜਾਈਆਂ ਦੇ ਉਡਣ ਰਾਗ ਨਿਵਾਸਾਂ ਦਾ ਸਹਿਣਾ, ਖੰਡਰ ਪਿਆਲਾ ਸੂਲ ਸਰਾਈ ਡਿੰਗ ਕਸਾਈਆਂ ਦਾ ਸਹਿਣਾ, ਯਾੜੇ ਦਾ ਸਾਨੂੰ ਸੱਤਰ ਚੰਗਾ ਪੱਟ ਖੇੜਿਆਂ ਦਾ ਰਹਿਣਾ। ਐਸਾ ਦੁਨੀਆਂ ਤੇ ਕੋਈ ਹੋ ਸਕਦਾ ਗੁਰਮੁਖ ਪਿਆਰਿਓ? ਐਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ। ਭਾਈ ਸਾਹਿਬ ਕਹਿੰਦੇ ਹੋ ਜਿਹਦੇ ਚਿਹਰੇ ਤੇ ਕਦੇ ਵੀ ਤਹਿੰਦੀ ਕਲਾ ਆਈ ਨੀ ਹੈ, ਖਿੜੀ ਰਿਹਾ ਚਿਹਰਾ। ਤੇ ਦੂਜੀ ਗੱਲ, ਫਿਰ ਗੁਰੂ ਸਾਹਿਬ ਦੇ ਚਿਹਰੇ ਤੇ ਕਿਸੇ ਪ੍ਰਕਾਰ ਦਾ ਨਾ ਤਾਂ ਸਰੀਰ ਕਰਕੇ ਦਾਗ ਹੈ, ਇੰਨਾ ਸਾਫ਼ ਚਿਹਰਾ ਹੈ, ਇੰਨਾ ਸਾਫ਼ ਚਿਹਰਾ ਹੈ, ਕੋਈ ਦਾਗ ਨੀ ਕਿਤੇ ਵੀ, ਕੁਛ ਵੀ ਕਿਤੇ ਵੀ ਚਿਹਰੇ ਵਿਚ ਕੋਈ ਦਾਗ ਨਹੀਂ ਹੈ, ਔਰ ਨਾ ਇਹ ਜੀਵਨ ਕਰਕੇ ਦਾਗ ਹੈ। ਇਖਲਾਕ ਇੰਨਾ ਉੱਚਾ, ਇੰਨਾ ਉੱਚਾ ਇਖਲਾਕ ਦੁਨੀਆਂ ਦੇ ਕਿਸੇ ਰਹਿਬਰ ਦਾ ਹੋਇਆ ਨੀ। ਇੱਕ ਮੈਂ ਪੜ੍ਹ ਰਿਹਾ ਸੀ ਕਿਸੇ ਦੀ ਲੇਖ, ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਾ ਕਿਸੇ ਲੜਕੀ ਦੇ ਸਾਰੀ ਜ਼ਿੰਦਗੀ ਆਪਣਾ ਪੱਲਾ ਨੀ ਛੂਹਣ ਦਿੱਤਾ ਨਾਲ ਕਦੇ। ਇਹ ਨੀ ਕਿ ਪਿਆਰ ਨੀ ਕਰਦੇ ਸੀ, ਮਹਾਰਾਜ ਸੱਚੇ ਪਾਤਸ਼ਾਹ ਦੇ ਮੂਹਰੇ ਗੈਲਰੀ ਹੁੰਦੀ ਸੀ, ਦੂਰ ਮੱਥਾ ਟੇਕਦੇ ਸੀ, ਚਰਨਾਂ ਤੋਂ ਦੂਰੇ ਮੂਹਰੇ ਮਹਾਰਾਜ ਸੱਚੇ ਪਾਤਸ਼ਾਹ ਲਾ ਕੇ ਮੱਥਾ ਟਿਕਾਉਂਦੇ ਸੀ। ਜਿਸ ਨੂੰ ਬੀਬੀ ਨੂੰ ਬਖਸ਼ਣਾ ਹੁੰਦਾ ਸੀ, ਕਿਰਪਾ ਕਰਨੀ ਹੁੰਦੀ ਸੀ, ਆਪਣਾ ਤੀਰ ਉਹਦੇ ਸਿਰ ਤੇ ਰੱਖ ਦਿੰਦੇ ਸੀ, ਉਹਦੇ ਕਿਰਪਾ ਕਰਕੇ ਉਹਨੂੰ ਧਾਰ ਦਿੰਦੇ ਸੀ, ਆਪਣੇ ਨੇਤਰ ਨਾਲ ਧਾਰ ਦਿੰਦੇ ਸੀ, ਐਡੇ ਅਖਲਾਕ। ਔਰ ਜੇ ਨਾ ਉਹਨਾਂ ਦੇ ਤਨ ਕਰਕੇ ਕਿਤੇ ਉਹਨਾਂ ਦੇ ਦਾਗ ਹੈ, ਤੇ ਮਨ ਕਰਕੇ ਤਾਂ ਇਹੋ ਜਿਹਾ ਪਵਿੱਤਰ ਆਤਮਾ ਦੁਨੀਆਂ ਤੇ ਕੋਈ ਹੋਈ ਨੀ ਹੋਣੀ ਹੈ। ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਭਾਈ ਸਾਹਿਬ ਭਾਈ ਸਲੋਕ ਜੀ ਕਹਿੰਦੇ, ਉਹਦੀ ਤੁਲਨਾ ਚੰਦਰਾਂ ਨਾਲ ਦਈਏ, ਚੰਦ ਕੋਈ ਤੁਲਨਾ ਹੀ ਨੀ ਮਹਾਰਾਜ ਸੱਚੇ ਪਾਤਸ਼ਾਹ ਦੀ ਸੁੰਦਰਤਾ ਦੀ, ਇੰਨੇ ਸੁੰਦਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ।
ਕਮਲ ਕਹੋ ਕੈਮ ਸਮਤਾ ਹੋਏ,
ਕਹਿੰਦਾ ਹੁਣ ਕੀ ਕਹਾ ਮੈਂ ਭਾਈ ਸਾਹਿਬ, ਕਹਿੰਦਾ ਚੰਦਰਮਾ ਦਾ ਪ੍ਰਮਾਣ ਦੇਵਾਂ ਕੁਛ ਵੀ ਨੀ, ਇਹਦਾ ਵਿਘਨ ਦਾ ਭਰਿਆ ਪਿਆ। ਕਹਿੰਦਾ ਕਮਲ ਦੇ ਫੁੱਲ ਦਾ ਦੇਵਾਂ ਕੁਛ ਵੀ ਨੀ, ਹੁਣ ਭੋਰੇ ਗੰਦਾ ਕਰੀਏ ਨੇ ਆ ਕੇ ਕਹਿੰਦੇ ਕੁਛ ਵੀ ਨੀ ਹੈ, ਕਮਲ ਦਾ ਫੁੱਲ ਵੀ ਗੁਰੂ ਗੋਬਿੰਦ ਸਿੰਘ ਦੀ ਸੁੰਦਰਤਾ ਦੇ ਮੁਕਾਬਲੇ ਕੁਛ ਨੀ ਹੈ। ਜਿਹਦੀ ਸੁੰਦਰਤਾ ਦਾ ਵਰਣਨ ਕਰਾਂ ਮੈਂ ਮੁਕਾਬਲਾ ਕਰਾਂ,
ਕੌਣ ਕੌਣ ਗੁਣ ਵਰਨੋ ਅਵੇ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਕਹਿੰਦੇ ਮੈਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਿਹੜੇ ਕਿਹੜੇ ਗੁਣਾਂ ਨੂੰ ਦੱਸਾਂ, ਗੁਣ ਬਹੁਤੇ ਨੇ ਔਰ ਦੱਸਣ ਦੀ ਸਮਰੱਥਾ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਦੇ ਇੰਨੇ ਗੁਣ ਹਨ।
ਸੁਜਾਸ ਕਹਿਤ ਜੋ ਘਰ ਘਰ ਸਭੈ,
ਕਹਿੰਦੇ ਜਿਸ ਗੁਰੂ ਦਾ ਸਾਰੇ ਘਰ ਘਰ ਦੇ ਵਿਚ ਜਸ ਹੋ ਰਿਹਾ ਹੈ, ਘਰ ਘਰ ਦੇ ਵਿਚ ਜਿਹੜੇ ਗੁਰੂ ਨੂੰ ਯਾਦ ਕਰਦੀ ਹੈ ਦੁਨੀਆਂ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ,
ਕਰਾਮਾਤ ਕਾਮਲ ਜਗ ਜ਼ਾਹਰ।
ਫੇਰ ਕੋਈ ਇਹ ਨਿਰੀ ਇਹ ਗੁਣ ਨਹੀਂ, ਕਰਾਮਾਤ ਬਹੁਤ ਹੈ, ਸ਼ਕਤੀ ਬਹੁਤ ਹੈ, ਵਿਦਵਤਾ ਬੜੀ ਹੈ, ਇੰਨੀ ਸ਼ਕਤੀ ਹੈ ਨਾ ਮਹਾਰਾਜ ਸੱਚੇ ਪਾਤਸ਼ਾਹ ਜੇ ਚਾਹੁਣ ਤਾਂ ਇੱਕ ਹੱਥ ਦੇ ਨਾਲ ਹਿਮਾਲਿਆ ਪਰਬਤ ਨੂੰ ਰੋੜ ਦੇਣ ਕਿਸੇ ਪਾਸੇ, ਇੰਨੀ ਸ਼ਕਤੀ ਦੇ ਮਾਲਕ ਨੇ। ਜੇ ਚਾਹੁਣ ਮਹਾਰਾਜ ਸੱਚੇ ਪਾਤਸ਼ਾਹ ਚੰਦਰਮਾ ਸੂਰਜ ਸਾਰਿਆਂ ਨੂੰ ਇਕੱਠੇ ਕਰਕੇ ਪੜ੍ਹਾ ਸਕਦੇ ਨੇ, ਇੰਨੀ ਸ਼ਕਤੀ ਦੇ ਮਾਲਕ ਨੇ, ਪਰ ਇੰਨੀ ਸ਼ਕਤੀ ਨੂੰ ਫਿਰ ਵੀ ਜਲ ਕੇ ਬੈਠੇ ਹਨ, ਮਨੁੱਖੀ ਲੀਲਾ ਕਰਦੇ ਹਨ।
ਸਗਲ ਕਲਾ ਸਮਰੱਥ ਸੁਖ ਠਾਹਰ,
ਮਹਾਰਾਜ ਸੱਚੇ ਪਾਤਸ਼ਾਹ ਸਾਰੀਆਂ ਕਲਾ ਦੇ ਸਮਰੱਥ ਨੇ ਔਰ ਸੁਖ ਠਾਹਰ, ਸੁਖ ਦਾ ਟਿਕਾਣਾ ਹੈ, ਸੁਖ ਦਾ ਥਾਂ ਹੈ, ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਸਾਰੇ ਸੁਖ ਨੇ, ਦੁੱਖ ਤੇ ਹੈ ਹੀ ਨੀ ਕੋਲ।
ਸੈਦ ਖਾਨ ਸੁਣ ਸੁਣ ਗੁਣ ਗਾਨਕ,
ਇਹ ਸੈਦ ਖਾਨ ਪਠਾਨ ਜਿਹੜਾ ਚੜ ਕੇ ਆਇਆ ਦਿੱਲੀ ਤੋਂ ਮਹਾਰਾਜ ਤੇ 1.25 ਲੱਖ ਫੌਜ ਦੀ ਕਮਾਨ ਕਰਕੇ ਆਇਆ ਮਹਾਰਾਜ ਤੇ ਚੜ ਕੇ, ਇਹਨੇ ਇਹੋ ਜਿਹੇ ਗੁਣ ਸਾਰੇ ਸੁਣੇ ਗੁਰੂ ਗੋਬਿੰਦ ਸਿੰਘ ਦੇ, ਬਈ ਮਹਾਰਾਜ ਸੋਹਣੇ ਵੀ ਬੜੇ ਨੇ, ਮਹਾਰਾਜ ਦਿਲ ਦਰਿਆ ਵੀ ਬੜੇ ਨੇ, ਰਹਿਮਤ ਵੀ ਬੜੇ ਨੇ, ਔਰ ਮਹਾਰਾਜ ਦਿਲ ਕਰਕੇ ਬੜੇ ਖੁੱਲੇ ਨੇ, ਮਹਾਰਾਜ ਸੱਚੇ ਪਾਤਸ਼ਾਹ ਗੁਣਾ ਚ ਵੀ ਪੂਰੇ ਨੇ। ਇਹ ਸਾਰੀਆਂ ਗੱਲਾਂ ਸੈਦ ਖਾਨ ਨੇ ਕੰਨਾਂ ਨਾਲ ਸੁਣੀਆਂ ਹੋਈਆਂ ਸੀ ਪਰ ਦੇਖੇ ਨੀ ਸੀ ਮਹਾਰਾਜਾ ਜੀ। ਹੁਣ ਸੁਣੋ ਜੀ,
ਸਾਹਤ ਪਿਖਿਓ ਪ੍ਰੇਮ ਕਰ ਮਨ ਕੋ,
ਇਸ ਕਰਕੇ ਕਹਿੰਦੇ ਇਹਦਾ ਫਿਰ ਪ੍ਰੇਮ ਦੇ ਨਾਲ ਮਨ ਭਰ ਗਿਆ ਹੈ।
ਸਾਹਤ ਪਿਖਿਓ ਪ੍ਰੇਮ ਕਰ ਮਨ ਕੋ,
ਮਨ ਦੇ ਨਾਲ ਚਾਹੁੰਦਾ ਕਿ ਪ੍ਰੇਮ ਦੇ ਨਾਲ ਚਾਹੁੰਦਾ ਕਿ ਮੈਨੂੰ ਐਸੇ ਗੁਰੂ ਦੇ ਦਰਸ਼ਨ ਹੋ ਜਾਣ, ਮੈਂ ਐਸੇ ਗੁਰੂ ਨੂੰ ਵੇਖ ਲਵਾਂ ਇੱਕ ਵਾਰੀ, ਇਹ ਮਨ ਵਿੱਚ ਚਾਹਨਾ ਪੈਦਾ ਹੋ ਗਈ ਹੈ।
ਨੈ ਇਤਫਾਕ ਬਣਿਓ ਕਬ ਕੋਈ,
ਪਰ ਬੜੇ ਚਿਰ ਦਾ ਚਾਹੁੰਦਾ ਸੀ ਕੋਈ ਇਤਫਾਕ ਨਾ ਬਣਿਆ, ਕਿਉਂਕਿ ਕਈ ਬੰਧਨ ਹੁੰਦੇ ਨੇ, ਮਿਲਣਾ ਬੜਾ ਔਖਾ ਹੈ, ਕਿਉਂਕਿ ਫੌਜ ਦੇ ਵਿੱਚ ਫੌਜ ਦਾ ਮਾਲਕ ਹੈ, ਇਸ ਕਰਕੇ ਦੁਨੀਆਂ ਦਾ ਡਰ ਵੀ ਹੈ, ਦੁਨੀਆਂਦਾਰੀ ਵੀ ਰੱਖਣੀ ਹੈ, ਪਰ ਮਿਲਣ ਦਾ ਕੋਈ ਸਬੱਬ ਨਹੀਂ ਬਣਿਆ ਅਜੇ ਤੱਕ।
ਜਿਸ ਦਾ ਸਤਿਗੁਰ ਦਰਸ਼ਨ ਹੋਏ,
ਕਹਿੰਦੇ ਜਿਸ ਕੋਈ ਐਸਾ ਸਬੱਬ ਬਣਿਆ ਹੋਵੇ ਜਿਸ ਦੇ ਨਾਲ ਦਰਸ਼ਨ ਹੋਏ ਹੋਣ, ਇਹੋ ਜਿਹਾ ਕੋਈ ਸਬੱਬ ਨਹੀਂ ਬਣਿਆ ਸੀ ਅਜੇ ਤੱਕ।
ਚੜਿਓ ਮਹਿਮ ਆਨੰਦ ਤੂੰ ਆਇਓ,
ਕਹਿੰਦੇ ਇਸ ਨੇ ਫਿਰ ਜਦੋਂ ਮਹਿਮ ਤੇ ਚੜਿਆ ਗੁਰੂ ਸਾਹਿਬ ਨਾਲ ਕਰਨ ਵਾਸਤੇ ਅਨੰਦਪੁਰ ਨੂੰ ਆਇਆ ਹੈ,
ਅਵਸਰ ਇਹੋ ਖੁਦਾਏ ਬਣਾਇਓ,
ਕਹਿੰਦੇ ਖੁਦਾ ਨੇ ਕਿਰਪਾ ਕਰਕੇ ਬੜੇ ਆਨੰਦਿਤ ਹੋਇਆ, ਕਹਿੰਦੇ ਮੇਰੇ ਤੇ ਖੁਦਾ ਨੇ ਕਿਰਪਾ ਕਰਤੀ, ਇਹ ਮੌਕਾ ਮਿਲਣ ਦਾ ਮੌਕਾ ਮਿਲ ਗਿਆ, ਮੈਂ ਗੁਰੂ ਸਾਹਿਬ ਦੇ ਚੜਕੇ ਫੌਜਾਂ ਦਾ ਮਾਲਕ ਬਣ ਕੇ ਆ ਗਿਆ, ਮਨ ਚ ਸੋਚਾਂ ਗਿਣਤੀਆਂ ਨੂੰ ਗਿਣਦਾ ਹੈ,
ਦਰਸ਼ਨ ਹੋਏ ਹੈ ਜੰਗ ਬਹਾਨੇ।
ਹੁਣ ਇਹ ਆਪਣੇ ਮਨ ਚ ਸੋਚਦਾ, ਕਹਿੰਦੇ ਜੰਗ ਦੇ ਬਹਾਨੇ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ, ਜੰਗ ਕਾਹਦਾ ਆਪਾਂ ਤਾਂ ਗੁਰੂ ਕੇ ਦਰਸ਼ਨ ਕਰਾਂਗੇ ਮੌਜਾਂ ਦੇ ਨਾਲ, ਜੰਗ ਦੇ ਬਹਾਨੇ ਹੁਣ ਗੁਰੂ ਕੇ ਦਰਸ਼ਨ ਹੋਣਗੇ।
ਹਿਰਦੇ ਮਨੋਰਥ ਦ੍ਰਿੜ ਆਸ ਠਾਨੇ,
ਇਹਨੇ ਆਪਣੇ ਮਨ ਦੇ ਵਿਚ ਭਾਵਨਾ ਐਸੀ ਪੱਕੀ ਧਾਰਨ ਕੀਤੀ ਹੈ ਕਿ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੁਣ ਮੈਨੂੰ ਦਰਸ਼ਨ ਦੇ ਕੇ ਨਿਹਾਲ ਕਰ ਦਿਓ,
ਦਲ ਮੁਕਾਬਲੇ ਦੋਨੋਂ ਭਏ,
ਇਹ ਦਰਸ਼ਨ ਕਰਨ ਵਾਸਤੇ ਆਪਣੇ ਮਨ ਵਿਚ ਸੋਚ ਰਿਹਾ ਹੈ ਭਰੀ ਤਰ੍ਹਾਂ ਭਰੀ ਪ੍ਰਕਾਰ।
ਦਲ ਮੁਕਾਬਲੇ ਦੋਨੋਂ ਭਏ,
ਕਹਿੰਦੇ ਦੋਨਾਂ ਦਲਾਂ ਦੇ ਮੁਕਾਬਲੇ ਹੋ ਗਏ ਹਨ ਜੰਗੇ ਮੈਦਾਨ ਦੇ ਵਿਚ,
ਦੇਖਣ ਕੀ ਇੱਛਾ ਔਰ ਲਏ,
ਇਹਨੇ ਸੈਦ ਖਾਨ ਨੇ ਆਪਣੇ ਮਨ ਦੇ ਵਿਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਰਸ਼ਨ ਕਰਨ ਦੀ ਦੇਖਣ ਦੀ ਇੱਛਾ ਮਨ ਵਿਚ ਪੂਰੀ ਬਹੁਤੀ ਹੋ ਗਈ ਹੈ।
ਤੁਰਕਨ ਤੇ ਚਿਤ ਤ੍ਰਾਸ ਤਰੰਤਾ,
ਇਹ ਤੁਰਕਾਂ ਦੇ ਜਿਹੜੇ ਤੁਰਕਾਂ ਦੀ ਫੌਜ ਹੈ ਉਹਨਾਂ ਤੋਂ ਡਰਦਾ ਹੋਇਆ ਨੀ ਆਉਂਦਾ ਹੈ ਕਿ ਜੇ ਇਹਨਾਂ ਨੇ ਜਾਂਦਾ ਵੇਖਦਾ ਮੈਨੂੰ ਕੀ ਕਰਨਗੇ, ਦਲਾਂ ਤੋਂ ਡਰਦਾ ਆਉਂਦਾ ਨੀ ਪਰ ਗੁਰੂ ਦਾ ਦਰਸ਼ਨ ਕਰਨਾ ਚਾਹੁੰਦਾ ਹੈ।
ਬਿਦਤ ਮਿਲੋ ਇਮ ਨਹੀਂ ਚਾਹੰਤਾ,
ਇਹ ਵੀ ਚਾਹੁੰਦਾ ਕਿ ਮੇਰੀ ਇੱਜ਼ਤ ਵੀ ਵੱਜ ਜਾਏ, ਮੈਂ ਮਿਲਾਂ ਉਸ ਢੰਗ ਦੇ ਨਾਲ ਜਿਸ ਦੇ ਨਾਲ ਮੈਂ ਲੋਕਾਂ ਦੀਆਂ ਨਜ਼ਰਾਂ ਚ ਨਾ ਡਿੱਗ ਪਵਾਂ ਕਿਤੇ, ਵੇਖਣ ਡਰਦਾ ਮਿਲ ਗਿਆ ਜਾਂ ਕੀ ਹੋ ਗਿਆ, ਤੋ ਇਹੋ ਜਿਹਾ ਅਵਸਰ ਭਾਲਦਾ ਕਿ ਮੇਰੀ ਇੱਜ਼ਤ ਵੀ ਵੱਜ ਜਾਏ ਮੈਂ ਗੁਰੂ ਦੇ ਦਰਸ਼ਨ ਵੀ ਕਰ ਲਵਾਂ।
ਸ਼ਸਤਰ ਬੰਦ ਕਰ ਸਨਮੁਖ ਆਵੇ।
ਹੁਣ ਇਹ ਸੋਚਦਾ ਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਦਰਸ਼ਨ ਦੇਣ ਵਾਸਤੇ ਜਦੋਂ ਆਉਣ, ਲੜਾਈ ਦੇ ਬਹਾਨੇ ਆਉਣ, ਸ਼ਸਤਰ ਧਾਰ ਕੇ ਆਉਣ, ਸ਼ਸਤਰਧਾਰੀ ਹੋ ਕਰਕੇ ਸੱਜ ਵੱਜ ਕੇ ਘੋੜੇ ਦੇ ਤਿਆਰ ਤਿਆਰ ਹੋ ਕੇ ਆਉਣ।
ਰਣ ਹਿਤ ਕਰਨ ਦਰਸ ਦਿਖ ਰਾਵੇ।
ਕਹਿੰਦੇ ਮਹਾਰਾਜ, ਜੰਗ ਦੇ ਬਹਾਨੇ, ਜੰਗ ਦਾ ਹਿੱਤ ਕਰਕੇ, ਜੰਗ ਦਾ ਬਹਾਨਾ ਲਾ ਕਰਕੇ ਮੈਨੂੰ ਦਰਸ਼ਨ ਦੇਣ ਵਾਸਤੇ ਆ ਜਾਣ।
ਅੰਤਰ ਜਾਮੀ ਪੀਰਨ ਪੀਰ।
ਗੁਰੂ ਵੀ ਪੂਰਾ ਹੈ ਨਾ, ਇਹ ਪੂਰੇ ਗੁਰੂ ਦਾ ਫਰਕ ਤੇ ਅਧੂਰੇ ਗੁਰੂਆਂ ਦਾ ਫਰਕ। ਪੂਰਾ ਗੁਰੂ ਸਭ ਦੇ ਅੰਦਰ ਦੀਆਂ ਜਾਣਦਾ, ਸਭ ਦੇ ਅੰਦਰ ਦੀਆਂ, ਤੇ ਅਧੂਰੇ ਗੁਰੂ ਨੀ ਜਾਣ ਸਕਦੇ। ਗੁਰਮੁਖ ਪਿਆਰੇ ਉਹ ਕਹਿੰਦੇ, ਪ੍ਰਿਥੀ ਚੰਦ ਕਹਿਣ ਲੱਗੇ ਇੱਕ ਵਾਰੀ ਮਹਾਦੇਵ ਨੂੰ, ਕਹਿਣ ਲੱਗੇ ਐ ਕਰ, ਚੱਲ ਤੂੰ, ਤੈਨੂੰ ਗੁਰੂ ਬਣਾ ਦਿੰਦੇ ਆ, ਮੇਰੀ ਰਾਜੇ ਨਾਲ ਗੱਲ ਹੋ ਗਈ ਹੈ, ਤੇ ਤੈਨੂੰ ਗੁਰੂ ਬਣਾ ਦਿੰਦੇ ਆ, ਤੇਰਾ ਇਹੋ ਜਿਹੀ ਅੰਮ੍ਰਿਤਸਰ ਬਣਾ ਦਿਆਂਗੇ, ਇੱਥੇ ਉਦੋਂ ਵਧੀਆ ਸੋਹਣਾ ਬਣਾ ਦਿਆਂਗੇ, ਤੇਰੇ ਕੋਲੇ ਸਾਰੀਆਂ ਪਦਾਰਥ ਬਹੁਤ ਇਕੱਠੇ ਕਰ ਦਿਆਂਗੇ, ਔਰ ਤੇਰੇ ਕੋਲੇ ਰਾਜਾ ਖੁਦ ਮੱਥੇ ਦੇ ਰਾਜੇ ਮਹਾਰਾਜ ਮੱਥੇ ਟੇਕਣਗੇ, ਬਹੁਤ ਸਾਰੀਆਂ ਭੀੜਾਂ ਹੋ ਜਾਣਗੀਆਂ, ਔਰ ਉਦੋਂ ਹੀ ਵੱਡਾ ਤੂੰ ਗੁਰੂ ਬਣ ਕੇ ਬਹਿ ਜਾਏਗਾ। ਉਹ ਤੇ ਸੁਣੀ ਗਿਆ, ਕਹਿਣ ਲੱਗਿਆ ਸਾਰੀਆਂ ਗੱਲਾਂ ਤਾਂ ਕਰ ਦਿਓਗੇ, ਪਰ ਸਿੱਖਾਂ ਦੇ ਅੰਦਰ ਦੀ ਭਾਵਨਾ ਨੂੰ ਤਾਂ ਕੌਣ ਸਮਝੂਗਾ, ਉਹ ਪੂਰੀਆਂ ਕੌਣ ਕਰੂਗਾ, ਉਹ ਪੂਰੇ ਗੁਰੂ ਬਿਨਾਂ ਪੂਰੀਆਂ ਨੀ ਹੁੰਦੀਆਂ ਹਨ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਟਿੱਲੇ ਤੇ ਬੈਠੇ ਨੇ, ਇਹ ਸੈਦ ਖਾਨ ਜਿਹੜਾ ਜੰਗੇ ਮੈਦਾਨ ਵਿਚ ਚੜ ਕੇ ਆਇਆ ਗੁਰੂ ਸਾਹਿਬ ਤੇ, ਉਹਦੇ ਅੰਦਰ ਦੀਆਂ ਭਾਵਨਾ ਨੂੰ ਜਾਣਦੇ ਨੇ। ਗੁਰੂ ਸਾਹਿਬ ਜੀ ਜਾਣ ਗਏ, ਹਾਂਜੀ, ਜਾਣ ਕੇ ਫਿਰ ਕੀ ਕਰਦੇ ਹਨ, ਸੁਣੋ।
ਔਰ ਕੀ ਲਖੈ ਪ੍ਰੇਮ ਕੀ ਧੀਰ।
ਮਹਾਰਾਜ ਸੱਚੇ ਪਾਤਸ਼ਾਹ ਪ੍ਰੇਮ ਦੇ ਅੰਦਰ ਜੀ ਜਿਹੜੀ ਉਹਦੀ ਹੈ, ਅੰਦਰ ਦੀ ਜਿਹੜੀ ਉਹਦੀ ਭਾਵਨਾ ਹੈ, ਉਹਨੂੰ ਜਾਣਦੇ ਹਨ ਸਤਿਗੁਰੂ ਜੀ।
ਤੋ ਅਬ ਤੇਜ ਤੁਰੰਗ ਕੁਦਾਵੇ।
ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਮੇਰੇ ਕੋਲੇ ਘੋੜਾ ਤੁਰੰਗ ਕੁਦਾਵੇ, ਕੁਦਾ ਕੇ ਆਉਣ, ਭਾਵ ਘੋੜੇ ਤੇ ਚੜ ਕੇ ਆਉਣ।
ਕਲਗੀ ਝੂਲਤ ਰੂਪ ਦਿਖਾਵੇ।
ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਕਲਗੀ ਵੀ ਲੱਗੀ ਹੋਵੇ, ਕਿਉਂਕਿ ਜਿਹੜੇ ਸਾਰੇ ਗੁਣ ਸੁਣੇ ਨੇ, ਕਲਗੀ ਝੂਲਦੀ ਆਉਂਦੀ ਹੋਵੇ ਉੱਤੇ, ਔਰ ਤਲਵਾਰਾਂ ਪੱਥੇ ਤੀਰ ਸਾਰੇ ਮਹਾਰਾਜ ਸਜੇ ਹੋਣ, ਅਤੇ ਆਪਣੇ ਨੀਲੇ ਘੋੜੇ ਤੇ ਸਵਾਰ ਹੋ ਕੇ ਚੜ ਕੇ ਆਵੇ, ਮੈਨੂੰ ਇਸ ਤਰ੍ਹਾਂ ਦਰਸ਼ਨ ਹੋਣ, ਸੈਦ ਖਾਂ ਜੋ ਚਾਹੁੰਦਾ ਹੈ।
ਅਤ ਉਤ ਕੰਠਾ ਲੱਖ ਚਿੱਤ ਮੇਰੀ।
ਅਤ
ਉਤ ਕੰਠਾ ਲੱਖ ਚਿੱਤ ਮੇਰੀ।
ਕਹਿੰਦੇ ਇਹਦੇ ਤੀਬਰ ਇੱਛਾ ਮਨ ਵਿਚ ਪੈਦਾ ਹੋਈ ਹੈ, ਇਹੋ ਜੀ ਦਰਸ਼ਨ ਕਰਨ ਦੀ ਤੀਬਰ ਇੱਛਾ ਦੇ ਮਨ ਵਿਚ ਪੈਦਾ ਹੋਈ ਹੈ।
ਇਕ ਵਾਰ ਇਤ ਪਾਵੇ ਫੇਰੀ।
ਕਹਿੰਦੇ ਜੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਮਨ ਦੀ ਇੱਛਾ ਨੂੰ ਪੂਰੀ ਕਰਕੇ ਇੱਕ ਵਾਰੀ ਫੇਰੀ ਪਾ ਜਾਣ, ਇਧਰ ਨੂੰ ਆ ਕੇ ਚੜ ਕੇ ਘੋੜੇ ਤੇ, ਇਸ ਤਰ੍ਹਾਂ
ਮਨ ਕੇ ਐਮ ਸੰਕਲਪ ਉਠਾਵੇ।
ਜੋ ਆਪਣੇ ਮਨ ਦੇ ਅਨੇਕਾਂ ਸੰਕਲਪ ਪੈਦਾ ਕਰਦਾ, ਅਨੇਕਾਂ ਤਰ੍ਹਾਂ ਦੀਆਂ ਮਨ ਦੇ ਉਤਰਾ ਚੜਾ ਆ ਰਹੇ ਹਨ।
ਬਹਿਰ ਡਰਤ ਨਹਿ ਕਸ਼ੂ ਅਲਾਵੇ।
ਪਰ ਡਰਦਾ ਵੀ ਹੈ, ਫੌਜਾਂ ਤੋਂ, ਸਾਰਿਆਂ ਤੋਂ, ਨਾਲਦਿਆਂ ਤੋਂ ਡਰਦਾ ਹੈ, ਕਿਸੇ ਨੂੰ ਕਹਿ ਨਹੀਂ ਸਕਦਾ ਹੈ ਕਿ ਹੁਣ ਕਿਹੜੇ ਢੰਗ ਨਾਲ ਕਿਵੇਂ ਮੇਰੀ ਇੱਛਾ ਪੂਰੀ ਹੋਵੇ।
ਜਾਣੇ ਤੁਰਕ ਤਰਕ ਕੋ ਕਰੇ।
ਜੇ ਤੁਰਕਾਂ ਨੂੰ ਪਤਾ ਲੱਗ ਗਿਆ ਨਾ, ਮੇਰੇ ਤੇ ਨੁਕਤਾ ਚੀਨੀਆਂ ਕਰਨਗੇ, ਕੋਈ ਕਹੇਗਾ ਡਰਦਾ ਗਿਆ ਹੈ, ਕੋਈ ਕਹਿਣਗੇ ਕੁਸ਼ਤਰੀ ਗਿਆ ਹੈ, ਕੋਈ ਕਹਿਣਗੇ ਗਦਾਰੀ ਕਰ ਗਿਆ, ਬਹੁਤ ਕੁਛ ਕਹਿਣਗੇ, ਡਰਦਾ ਨਹੀਂ ਆਉਂਦਾ, ਇਸ ਕਰਕੇ ਮਨ ਚ ਸਾਰੀਆਂ ਗਿਣਤੀਆਂ ਗਿਣ ਰਿਹਾ।
ਹਜੋ ਸਭਨ ਮੈਂ ਬਹੁਤ ਬਿਸਤਰ ਹੈ।
ਇਹ ਹਜੋ ਕਹਿੰਦੇ ਨੇ ਫਾਰਸੀ ਵਿਚ, ਹਜੋ ਕਹਿੰਦੇ ਨਿੰਦਿਆ ਨੂੰ, ਕਹਿੰਦੇ ਫਿਰ ਸਾਰਿਆਂ ਵਿਚ ਮੇਰੀ ਨਿੰਦਿਆ ਕਰਨਗੇ, ਅਜੋ ਕਰਨਗੇ ਸਾਰੇ, ਮੈਨੂੰ ਨੀਚਾ ਕਹਿਣਗੇ, ਨੀਚ ਕਹਿਣਗੇ, ਨਿਮਾਣਾ ਕਹਿਣਗੇ, ਡਰਪੋਕ ਕਹਿਣਗੇ, ਸੌ ਤਰ੍ਹਾਂ ਦੀਆਂ ਗੱਲਾਂ ਕਰਨਗੇ।
ਪਾਤਸ਼ਾਹ ਨਵਰੰਗ ਟੈਗ ਕਹੇ।
ਇਹ ਫਿਰ ਜਾ ਕੇ ਨਰੰਗੇ ਦੇ ਕੋਲੇ ਵੀ ਮੇਰੀਆਂ ਚੁਗਲੀਆਂ ਲਾਣਗੇ ਪਾਤਸ਼ਾਹ ਦੇ ਕੋਲ।
ਮੋਕੋ ਮਹਾ ਨਿਲਾਇਕ ਲਹਿ।
ਮੇਰੇ ਸਾਰੇ ਮੈਨੂੰ ਇੱਕ ਕਹਿਣਗੇ, ਮਹਾ ਨਿਲਾਇਕ ਨਿਕਲਿਆ ਨਾ, ਆਇਆ ਸੀ ਜੰਗ ਕਰਨ ਵਾਸਤੇ, ਦੁਸ਼ਮਣ ਦੇ ਮੂਹਰੇ ਜਾ ਕੇ ਪੈ ਗਿਆ ਲੰਬਾ, ਕਹਿਣ ਲੱਗੇ ਮੈਨੂੰ ਨਿਲਾਇਕ ਕਹਿਣਗੇ।
ਇਤਿਹਾਸਕ ਮਨ ਗੱਡੀ ਗਣੰਤ।
ਇਤਿਹਾਸਕ ਮਨ ਦੇ ਵਿਚ ਗਿਣਤੀਆਂ ਗਿਣਦਾ ਹੈ।
ਬਿਨ ਦੇਖੇ ਅਤਿਸ਼ਾ ਕੁਲੰਤ।
ਪਰ ਬਿਨਾਂ ਦੇਖੇ ਗੁਰੂ ਸਾਹਿਬ ਨੂੰ, ਬਿਨਾਂ ਦਰਸ਼ਨ ਕੀਤਿਆਂ ਵਿਆਕੁਲ ਵੀ ਬੜਾ ਹੋਇਆ। ਕਹਿੰਦੇ ਜੇ ਨਾ ਦੇਖਾ ਤਾਂ ਵੀ ਮਾੜੀ ਗੱਲ ਹੈ, ਦੇਖਾ ਤਾਂ ਵੀ ਮੈਨੂੰ ਸ਼ਰਮ ਜੀ ਆਉਂਦਿਆਂ ਨੇ, ਕੋਲੋਂ ਬਹੁਤ ਵਿਆਕੁਲ ਹੋ ਗਿਆ ਹੈ।
ਜਾਗੇ ਭਾਗ ਪ੍ਰੇਮ ਵਸ ਹੋਇਓ।
ਜਦੋਂ ਕਿਸੇ ਦੇ ਭਾਗ ਜਾਗਦੇ ਨੇ ਨਾ, ਫਿਰ ਗੁਰੂ ਦਾ ਪ੍ਰੇਮ ਅੰਦਰ ਪੈਦਾ ਹੋ ਜਾਂਦਾ ਹੈ, ਔਰ ਉਧਰੋਂ ਗੁਰੂ ਵੀ ਪ੍ਰੇਮ ਦੇ ਵਸੀਕਾਰ ਹੋ ਜਾਂਦਾ ਹੈ। ਤੇਰੇ ਭਾਗ ਜਾਗ ਪਏ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵੀ ਪ੍ਰੇਮ ਦੇ ਵਸੀ ਹੋ ਗਏ ਹਨ, ਪ੍ਰੇਮ ਦੇ ਵਸ ਹੋ ਗਏ ਹਨ, ਅੰਦਰਲੀ ਤਾਲ ਜਿਹੜੀ ਜਾ ਕੇ ਮਿਲੀ ਗੁਰੂ ਨਾਲ, ਉਹਨੂੰ ਸਮਝ ਗਏ ਗੁਰੂ ਸਾਹਿਬ ਜੀ।
ਬੇਵਲ ਭਇਓ ਚਾਹੇ ਗੁਰ ਜੋਇਓ।
ਮਹਾਰਾਜ ਸੱਚੇ ਪਾਤਸ਼ਾਹ ਉਹਦੇ ਭਾਵਨਾ ਨੂੰ ਫਲ ਲਾਉਣ ਵਾਸਤੇ ਸਤਿਗੁਰੂ ਜੀ ਵੀ ਤਿਆਰ ਹੁੰਦੇ ਹਨ।
ਮਹਾਂ ਭਾਵਨਾ ਔਰ ਬਿਰਧਾਨੀ।
ਮਹਾਂ ਭਾਵਨਾ ਜਦੋਂ ਉਹਦੇ ਅੰਦਰ ਵੱਧ ਗਈ ਨਾ ਬਹੁਤੀ ਹਿਰਦੇ ਵਿੱਚ, ਭਾਵਨਾ ਪ੍ਰੇਮ ਬਹੁਤਾ ਵੱਧ ਗਿਆ ਹਿਰਦੇ ਵਿੱਚ,
ਸ੍ਰੀ ਅਕਾਲ ਕੀ ਤਾਰ ਸੂ ਪਹਿਚਾਨੇ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਅੰਦਰਲੀ ਭਾਵਨਾ ਨੂੰ ਪਹਿਚਾਣ ਲਿਆ, ਜਾਣ ਲਿਆ, ਕਿਉਂਕਿ ਪੂਰਾ ਗੁਰੂ ਹੈ ਨਾ, ਬਿਨ ਬੋਲਿਆ ਸਭ ਕਿਸੇ ਜਾਣਦਾ, ਇਹ ਪੂਰਾ ਗੁਰੂ ਇਹ ਹੁੰਦਾ ਕਿ ਬਿਨਾਂ ਬੋਲਿਆ ਸਿੱਖ ਦੀ ਭਾਵਨਾ ਨੂੰ ਜਾਣ ਜਾਂਦਾ, ਇਸੇ ਕਰਕੇ ਮਹਾਰਾਜ ਕਹਿੰਦੇ ਤੈਨੂੰ ਮੰਗਣ ਦੀ ਲੋੜ ਨੀ, ਗੁਰੂ ਬਿਨਾਂ ਮੰਗੇ ਦੇਂਦਾ ਤੈਨੂੰ ਸਭ ਕੁਛ, ਤੈ ਮੰਗਣਾ ਜੇ ਬਸ ਗੁਰੂ ਦਾ, ਗੁਰੂ ਦੀ ਕਿਰਪਾ ਹੀ ਮੰਗਿਆ ਕਰ, ਹੋਰ ਚੀਜ਼ਾਂ ਮੰਗਣ ਦੀ ਲੋੜ ਨਹੀਂ, ਗੁਰੂ ਬਿਨਾਂ ਮੰਗਿਆ ਦਿੰਦਾ, ਆ ਇੱਥੋਂ ਹੀ ਭਾਵਨਾ ਲੈ ਲਿਓ, ਆਇਆ ਜੰਗੇ ਮੈਦਾਨ ਚ ਦੁਸ਼ਮਣ ਬਣ ਕੇ, ਪਰ ਅੰਦਰ ਦੀ ਪ੍ਰੇਮ ਦੀ ਭਾਵਨਾ ਸਮਝ ਗਏ ਨੇ ਗੁਰੂ ਜੀ,
ਪਹਿਲਾਂ ਸਕੇ ਬ੍ਰਹਮ ਪ੍ਰੇਮੀ ਕੇਰਾ,
ਪਰ ਐਸੇ ਗੁਰੂ ਜੀ ਨੇ ਆਪਣੇ ਪ੍ਰੇਮੀ ਦਾ ਵਿਛੋੜੇ ਦਾ ਜਿਹੜੀ ਅੱਗ ਉਹਦੇ ਅੰਦਰ ਵਲ ਗਈ ਨਾ, ਉਹ ਜਿਹਦੇ ਵਿਚ ਬੇਬਲ ਹੋਇਆ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਸਹਿ ਨਹੀਂ ਸਕੇ ਹਨ,
ਰੋੜੀ ਪਰ ਤੇ ਉੱਠ ਬਿਨ ਦੇਰਾ,
ਸਤਿਗੁਰੂ ਸੱਚੇ ਪਾਤਸ਼ਾਹ ਉਹ ਰੋੜੀ ਤੇ ਬੈਠੇ ਸੀ ਟੱਲੇ ਤੇ ਬਿਨਾਂ ਦੇਰ ਤੋਂ ਛੇਤੀ ਨਾਲ ਉੱਠੇ ਹਨ,
ਹੋਇ ਸੁਚੇਤ ਤਬ ਹੀ ਕੱਟ ਕਸੀ,
ਛੇਤੀ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਖੜੇ ਹੋਏ ਟੱਲੇ ਤੋਂ, ਔਰ ਖੜਾ ਹੋ ਕੇ ਕੱਟ ਲੱਕ ਦੇ ਉੱਤੇ ਕਮਰ ਕਥਾ ਬੰਨ ਲਿਆ ਮਹਾਰਾਜ ਨੇ,
ਸਦਾ ਪ੍ਰੇਮ ਕੇ ਜੋ ਹੈ ਬਸੀ,
ਜਿਹੜਾ ਗੁਰੂ ਸਦਾ ਹੀ ਪ੍ਰੇਮ ਦੇ ਬਸੀ ਹੈ, ਆਪਣੇ ਪ੍ਰੇਮੀਆਂ ਦੇ ਬਸੀਕਾਰ ਹੋ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਜਿੱਥੇ ਪ੍ਰੇਮੀ ਕੋ ਯਾਦ ਕਰਦੇ ਉੱਥੇ ਜਾ ਕੇ ਉਹਦੇ ਕਾਰਜ ਪੂਰੇ ਕਰਦੇ ਹਨ,
ਤਨਕ ਪਾਨ ਨਿਜ ਪਾਨ ਸੰਭਾਰਾ,
ਫੇਰ ਮਹਾਰਾਜ ਨੇ ਆਪਣੇ ਹੱਥ ਵਿਚ ਪਾਨ ਤੀਰ ਪਕੜਿਆ, ਸੱਜੇ ਹੱਥ ਵਿਚ ਧਨੁਸ਼ ਪਕੜੀ ਹੈ, ਕਮਾਨ ਪਕੜੀ ਹੈ, ਤੇ ਸਾਰੇ ਸ਼ਸਤਰ ਤਿਆਰ ਕੀਤੇ ਹਨ,
ਸਹੀ ਤੁਰੰਗਮ ਪਰ ਅਸਵਾਰਾ,
ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਸ਼ਸਤਰ ਲੈ ਕਰਕੇ ਘੋੜੇ ਦੇ ਉੱਤੇ ਸਵਾਰ ਹੋ ਗਏ ਹਨ,
ਕਰਤ ਸੀਗਰਤਾ ਹੈ ਚਪਲਾਏ,
ਛੇਤੀ ਦੇ ਨਾਲ ਘੋੜੇ ਤੇ ਅੱਡੀ ਲਾਈ ਚਪਲਾਏ, ਤੇ ਛੇਤੀ ਨਾਲ ਬੜੀ ਤੇਜ਼ੀ ਨਾਲ ਘੋੜਾ ਤੁਰਿਆ ਹੈ ਅੱਗੇ ਨੂੰ,
ਸਤਸ਼ਨ ਖਾਨ ਅਗਰ ਕੋ ਆਏ,
ਉਹ ਪਠਾਨ ਖਾਨ ਬੈਠਾ ਸੀ ਨਾ, ਸਹਿਦੇ ਖਾਨ ਉਧਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਸ਼ਹਿਦ ਖਾਨ ਵੱਲ ਨੂੰ ਆ ਗਏ ਹਨ,
ਕਹਿਓ ਖਾਨ ਜੀ ਬਾਣ ਸਵਧਾਨਾ,
ਮਹਾਰਾਜ ਨੇ ਆ ਕੇ ਉਹਨੂੰ ਸਾਵਧਾਨ ਕਹਿ ਕੇ ਲਲਕਾਰ ਕੇ, ਖਾਨ ਜੀ ਸਾਵਧਾਨ ਹੋ, ਜੰਗ ਲੜਨ ਵਾਸਤੇ ਆਏ ਤਿਆਰ ਹੋ, ਮਹਾਰਾਜ ਕਹਿੰਦੇ ਨੇ ਆ ਕੇ, ਮਹਾਰਾਜ ਸੱਚੇ ਪਾਤਸ਼ਾਹ ਨੇ ਉੱਚੀ ਆਵਾਜ਼ ਵਿਚ ਕਹਿ ਦਿੱਤਾ,
ਤਾਜੇ ਆਲਸ ਹੋਏ ਆਜੁਦ ਪਾਨਾ,
ਮਹਾਰਾਜ ਕਹਿੰਦੇ ਆਲਸ ਦਾ ਕਿਉਂ ਕਰੀ ਬੈਠੇ, ਜੰਗ ਚ ਆਇਆ ਸਾਵਧਾਨੀ ਨਾਲ ਆਪਣੇ ਸ਼ਸਤਰ ਸ਼ਾਮ ਤਿਆਰ ਹੋ ਲੜਨ ਵਾਸਤੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ,
ਖਬਰਦਾਰ ਹੋਏ ਸ਼ਸਤਰ ਸੰਭਾਰ,
ਖਬਰਦਾਰ ਹੋ ਕੇ ਸਾਵਧਾਨ ਹੋ ਕੇ ਆਪਣੇ ਸ਼ਸਤਰ ਸੰਭਾਲ, ਆਪਣੇ ਸ਼ਸਤਰਾਂ ਨੂੰ ਚੁੱਕ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਕੰਮ ਵਾਸਤੇ ਕੰਮ ਕਰ, ਕਹਿੰਦੇ ਹਨ
ਸਹੋ ਬਾਰ ਕਹਿ ਆਪਣ ਪ੍ਰਹਾਰ,
ਮਹਾਰਾਜ ਕਹਿੰਦੇ ਜਾਂ ਤਾਂ ਬਾਹਰ ਤੇਰੇ ਤੇ ਮੈਂ ਕਰਦਾ, ਤੂੰ ਰੋਕੀ ਆਪਣਾ ਸੰਭਾਲੀ ਜਾਂ ਮੇਰੇ ਤੇ ਕਰ, ਮਹਾਰਾਜ ਕਹਿੰਦੇ ਹਨ ਦੱਸ ਕੀ ਕਰਨਾ, ਪਹਿਲਾਂ ਕਹਿੰਦੇ ਹਨ
ਸ਼ਹਿਦ ਖਾਨ ਵਿਚ ਸੈਨ ਤਮਾਮੂ,
ਸ਼ਹਿਦ ਖਾਨ ਆਪਣੀ ਸਾਰੀ ਫੌਜ ਦੇ ਵਿਚ 1.25 ਲੱਖ ਦੀ ਫੌਜ ਹੈ ਸਾਰੀ ਦੇ ਨਾਲ,
ਹੱਥ ਬੰਦ ਝੁੱਕ ਕੀਨ ਸਲਾਮੂ,
ਫਿਰ ਸਾਰੀ ਸ਼ਰਮ ਲਾਤੀ, ਬਈ ਕੁਛ ਕਹੀ ਜਾਏ ਜਿਹਨੇ ਮਰਜ਼ੀ ਕਹਿਣਾ, ਜਦੋਂ ਮਹਾਰਾਜ ਸਾਹਮਣੇ ਆ ਕੇ ਨਾ ਦੇਖੇ, ਜਦੋਂ ਸੁਣਿਆ ਤਾਂ ਜਦੋਂ ਦੇਖੇ ਉਹ ਫਿਰ ਤਾਂ ਉਹਦੇ ਅੰਦਰ ਦੀ ਜਿਹੜੀ ਭਾਵਨਾ ਸੀ ਸਾਰੀ ਬਦਲ ਗਈ, ਔਰ ਮਨ ਗਦਗਦ ਹੋ ਗਿਆ, ਸਾਰੇ ਰੋਮ ਖੜੇ ਹੋ ਗਏ, ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਮੂਹਰੇ ਹੱਥ ਜੋੜ ਕੇ ਸਲਾਮਾਂ ਲੇਖਮ ਕਰਕੇ ਮੱਥਾ ਟੇਕਿਆ ਧਰਤੀ ਤੇ,
ਸ੍ਰੀ ਗੁਰੂ ਸੂਰਜ ਕੋ ਦਰਸਾਏ,
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸੂਰਜ ਵਾਂਗੂ ਪ੍ਰਕਾਸ਼ੇ ਹਨ, ਦਰਸ਼ਨ ਕੀਤਾ ਹੈ,
ਕਮਲ ਵਿਲੋਚਨ ਜੋਗ ਬਿਕਸਾਏ,
ਔਰ ਇਸ ਦੇ ਸ਼ਹਿਦ ਖਾਨ ਦੇ ਕਮਲਾਂ ਦੇ ਫੁੱਲਾਂ ਵਰਗੇ ਨੇਤਰ, ਜਿਵੇਂ ਸੂਰਜ ਨੂੰ ਦੇਖ ਕੇ ਕਮਲ ਖਿੜ ਜਾਂਦਾ ਹੈ ਨਾ, ਇਉਂ ਇਹਦੇ ਨੇਤਰ ਖਿੜ ਗਏ ਹਨ ਗੁਰੂ ਰੂਪੀ ਸੂਰਜ ਨੂੰ ਵੇਖ ਕਰਕੇ,
ਮਹਾਂ ਪ੍ਰੇਮ ਤੇ ਗਦ ਗਦ ਬਾਣੀ,
ਬਹੁਤਾ ਪ੍ਰੇਮ ਅੰਦਰ ਪੈਗਦਾ ਹੋ ਗਿਆ ਹੈ, ਬਾਣੀ ਗਦ ਗਦ ਬਾਣੀ ਬੋਲਣਾ ਚਾਹੁੰਦਾ ਹੈ ਪਰ ਗਲੇ ਚੋਂ ਕੋਈ ਆਵਾਜ਼ ਨਹੀਂ ਨਿਕਲਦੀ ਹੈ, ਗਲਾ ਭਰ ਗਿਆ ਹੈ, ਗਲਾ ਭਰ ਕੇ ਵੀ ਮੂੰਹ ਦੇ ਵਿਚੋਂ ਕੋਈ ਬੋਲ ਨਿਕਲਦਾ ਨਹੀਂ ਹੈ,
ਆਨੰਦ ਚਿਤ ਤਉ ਬਖਾਨੀ, ਆਨੰਦ ਚਿਤ ਤਉ ਬਖਾਨੀ,
ਫਿਰ ਆਪਣੇ ਮਨ ਵਿਚ ਬੜਾ ਹੀ ਆਨੰਦਿਤ ਹੋਇਆ ਹੈ, ਬਹੁਤ ਹੀ ਖੁਸ਼ ਹੋਇਆ ਹੈ,
ਖੁਦਾਏ ਆਮਦ ਖੁਦਾਏ ਆਮਦ,
ਕਹਿੰਦੇ ਖੁਦਾ ਆਏ ਤੇ ਖੁਦਾ ਆਏ ਤੇ ਖੁਦਾ ਆਉਂਦਾ ਖੁਦਾ ਆਉਂਦਾ, ਭਾਵ ਕਹਿੰਦਾ ਖੁਦਾ ਆ ਰਿਹਾ ਖੁਦਾ ਆ ਰਿਹਾ, ਹਾਂਜੀ
ਬਿਜਨਸ ਬੰਦਾ ਹੈ,
ਕਹਿੰਦੇ ਬੰਦੇ ਦੇ ਰੂਪ ਚ ਆ ਰਿਹਾ ਖੁਦਾ, ਬੰਦੇ ਦੇ ਰੂਪ ਚ ਆ ਰਿਹਾ ਖੁਦਾ, ਮਨ ਵਿਚ ਇਹ ਕਹਿੰਦਾ ਖੁਦਾ ਆਏ ਤੇ ਖੁਦਾ ਆਏ ਤੇ ਖੁਦਾ ਆ ਗਿਆ।